ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਰਠ ਮਹੱਲਾ ਪੰਜਵਾਂ ਘਰ ਤੀਜਾ ਚੌਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਿਲ ਪੰਚਹੁ ਨਹੀਂ ਸਹਸਾ ਚੁਕਾਇਆ ਸਿਕਦਾਰਹੁ ਨਹਿ ਪਤੀਆਇਆ ਉਮਰਾਵਹੁ ਆਗੈ ਚੇਰਾ ਮਿਲ ਰਾਜਨ ਰਾਮ ਨਬੇਰਾ ਮਿਲ ਪੰਚਹੁ ਨਹੀਂ ਸਹਸਾ ਚੁਕਾਇਆ ਸਿਕਦਾਰਹੁ ਨਹਿ ਪਤੀਆਇਆ ਉਮਰਾਵਹੁ ਆਗੈ ਚੇਰਾ ਮਿਲ ਰਾਜਨ ਰਾਮ ਨਬੇਰਾ ਅਬ ਢੂੰਡਨ ਕਤਹੁ ਨਾ ਜਾਈ ਗੋਬਿੰਦ ਭੇਟੇ ਗੁਰ ਗੋਸਾਈ ਅਬ ਢੂੰਡਨ ਕਤਹੁ ਨਾ ਜਾਈ ਗੋਬਿੰਦ ਭੇਟੇ ਗੁਰ ਗੋਸਾਈ
ਸਤਿਗੁਰੂ ਗਰੀਬ ਨਿਵਾਜ ਪਤਿਤ ਪਾਵਨ ਭਗਤ ਵਿਛਲ ਕਰਨ ਕਾਰਨ ਜੋਤੀ ਸਰੂਪ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੱਜ ਕੇ ਤੁਰਕੀ ਬਾਣੀ ਦੇ ਮਨੋਹਰ ਕੀਰਤਨ ਦਾ ਆਨੰਦ ਮਾਣ ਰਹੇ ਗੁਰੂ ਖਾਲਸਾ ਜੀ। ਸਤਿਗੁਰੂ ਜੀ ਨੇ ਮਹਾਨ ਬਖਸ਼ਿਸ਼ ਕਰਕੇ ਇਸ ਭਾਗ ਸਮਾਂ ਆਪਾਂ ਨੂੰ ਬਖਸ਼ਿਆ ਅਥਵਾ ਦੂਰਾਂ ਦਰੇਡਿਆਂ ਤੋਂ ਵਸਦੀਆਂ ਸਿੱਖ ਸੰਗਤਾਂ ਜੋ ਨਿਤਾ ਪ੍ਰਤੀ ਅਰਦਾਸ ਕਰਦੀਆਂ ਹਨ ਕਿ ਸਤਿਗੁਰੂ ਜੀ ਸਾਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪਾਵਨ ਪਵਿੱਤਰ ਦਰਸ਼ਨ ਇਸ਼ਨਾਨ ਬਖਸ਼ਿਸ਼ ਕਰੋ। ਉਸ ਦੇ ਅਨੁਸਾਰ ਗੁਰੂ ਦੀ ਕਿਰਪਾ ਨਾਲ ਗੁਰਕੀਆਂ ਸੰਗਤਾਂ ਜਿੱਥੇ ਸਭੇ ਥਾਲ ਨਹੀਂ ਤੁਰ ਜਿਹੇ ਆ ਵਧੂ ਪੁਰਖ ਵਧਾਤੇ ਤਾਂ ਤੂੰ ਸੋਹੇ ਆ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਕਰ ਰਹੀਆਂ ਹਨ ਅਥਵਾ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਕੇ ਸਤਿਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਹਨ ਜੋ ਅੰਮ੍ਰਿਤ ਵੇਲੇ ਸ੍ਰੀ ਮੁਖ ਵਾਕ ਬਖਸ਼ਿਸ਼ ਕੀਤੇ ਹਨ ਸਤਿਗੁਰੂ ਜੀ ਨੇ। ਉਸ ਦੀ ਕਥਾ ਵਿਚਾਰ ਦਾ ਸਮਾਂ ਸੁਭਾਗ ਮਿਲਿਆ ਹੈ। ਆਓ ਸਾਰੀਆਂ ਸੰਗਤਾਂ ਸਤਿਗੁਰੂ ਦੇ ਚਰਨਾਂ ਵਿੱਚ ਦੋਵੇਂ ਘਰ ਜੋੜ ਅਰਦਾਸ ਬੇਨਤੀ ਕਰੀਏ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਨੂੰ ਆਪਣਾ ਮਹਾਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਨ ਅਤੇ ਇਸ ਉਪਦੇਸ਼ ਨੂੰ ਕਮਾਉਣ ਦਾ ਹਿਰਦੇ 'ਚ ਵਸਾਉਣ ਦਾ ਆਪ ਹੀ ਸਤਿਗੁਰੂ ਜੀ ਬਲ ਬਖਸ਼ ਕੇ ਨਿਹਾਲ ਕਰਨ। ਸਤਿਗੁਰੂ ਪਾਤਸ਼ਾਹ ਜੀ ਰਹਿਮਤ ਕਰ ਰਹੇ ਹਨ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਰਠ ਮਹੱਲਾ ਪੰਜਵਾਂ ਘਰ ਤੀਜਾ ਚੌਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਸਤਿਗੁਰੂ ਜੀ ਬਾਣੀ ਕੇ ਬਹੁਤ ਸਤਿਗੁਰੂ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਗਰੀਬਾਂ ਨੂੰ ਨਿਵਾਜਣ ਵਾਲੇ ਮਨੁੱਖਤਾ ਦੀ ਭੈ ਭਾਵਨੀ ਦੂਰ ਕਰਕੇ ਜਨਮ ਮਰਨ ਦੇ ਰੋਗ ਕੱਟਣ ਵਾਲੇ ਸਤਿਗੁਰੂ ਪਾਤਸ਼ਾਹ ਜੀ ਸੋਠ ਰਾਗ ਦੇ ਵਿੱਚ ਇਹ ਸ਼ਬਦ ਉਚਾਰ ਰਹੇ ਹਨ। ਰਾਗੀ ਸਿੰਘਾਂ ਵਾਸਤੇ ਤੀਜੇ ਘਰ ਸੁਰਤਾਲ ਦੇ ਵਿੱਚ ਇਹ ਸ਼ਬਦ ਨੂੰ ਗਾਉਣ ਦਾ ਮਹਾਰਾਜ ਸੱਚੇ ਪਾਤਸ਼ਾਹ ਜੀ ਉਪਦੇਸ਼ ਦੇ ਰਹੇ ਨੇ। ਚਾਰ ਪਦਿਆਂ ਵਾਲੇ ਇਹ ਸ਼ਬਦ ਉਚਾਰ ਰਹੇ ਹਨ ਜੋ ਇੱਕ ਅਕਾਲ ਪੁਰਖ ਵਾਹਿਗੁਰੂ ਦ੍ਰੈਤ ਰੂਪ ਹੈ, ਸਾਰਿਆਂ ਦਾ ਪ੍ਰਕਾਸ਼ ਹੈ, ਸਾਰਿਆਂ ਨੂੰ ਪਾਲਣਹਾਰਾ ਹੈ, ਜਿਹਦਾ ਓਅੰਕਾਰ ਸਾਰਿਆਂ 'ਤੇ ਕਿਰਪਾ ਭਰਿਆ ਪਸਾਰਾ ਹੈ, ਜਿਹੜਾ ਸਤਿਗੁਰੂ ਦੀ ਬਖਸ਼ਿਸ਼ ਦੇ ਨਾਲ ਪ੍ਰਾਪਤ ਹੁੰਦਾ ਹੈ, ਮਿਹਰ ਨਾਲ ਪ੍ਰਾਪਤ ਹੁੰਦਾ ਹੈ।
ਮਿਲ ਪੰਚੋ ਨਹੀਂ ਸਹਸਾ ਚੁਕਾਇਆ।
ਜਦੋਂ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਗੁਰੂ ਰਾਮਦਾਸ ਸਾਹਿਬ ਦੀ ਇਸ ਪਾਵਨ ਪਵਿੱਤਰ ਨਗਰੀ ਨੂੰ ਹੋਰ ਚੰਗੀ ਤਰ੍ਹਾਂ ਸਵਾਰਿਆ, ਸੰਗਤਾਂ ਦੇ ਉਪਦੇਸ਼ ਸਦਕਾ ਸੰਗਤਾਂ ਦੂਰਾਂ ਦੁਰਾਡਿਆਂ ਤੋਂ ਕਈ ਮੁਲਕਾਂ ਤੋਂ ਸੰਗਤਾਂ ਆਉਣੀਆਂ ਸ਼ੁਰੂ ਹੋਈਆਂ, ਤਾਂ ਸਤਿਗੁਰੂ ਦੇ ਦਰਬਾਰ ਦੀ ਸੋਭਾ ਨਾ ਸਹਾਰਦੇ ਹੋਏ ਅਥਵਾ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੀ ਸੋਭਾ ਨਾ ਸਹਾਰਦੇ ਹੋਏ ਪਿਰਥੀ ਨੇ ਜਹਾਂਗੀਰ ਕੋਲ ਜਾ ਕੇ, ਬਾਦਸ਼ਾਹ ਕੋਲ ਜਾ ਕੇ ਸ਼ਿਕਾਇਤਾਂ ਕਰਨ ਦੀ ਕੋਸ਼ਿਸ਼ ਕੀਤੀ। ਪਹਿਲਾਂ ਸੁਣੀ ਨੂੰ, ਸਵਾਬੀ ਨੂੰ, ਜਿਹੜੇ ਅਮਰਾਬ ਸਨ ਉਹਨਾਂ ਨੂੰ ਮਿਲਿਆ, ਮਿਲ ਕੇ ਉਹਨਾਂ ਦੇ ਕੰਨ ਭਰਨੇ ਸ਼ੁਰੂ ਕੀਤੇ ਕਿ ਮੈਂ ਵੱਡਾ ਹਾਂ, ਮੈਨੂੰ ਇਹ ਗੁਰਤਾ ਗੱਦੀ ਮੈਨੂੰ ਮਿਲਣੀ ਚਾਹੀਦੀ ਸੀ, ਇਹ ਮੇਰੇ ਨਾਲ ਧੱਕਾ ਹੋਇਆ। ਇਹ ਤਾਦਕ ਇਹੋ ਜਿਹੀਆਂ ਸ਼ਿਕਾਇਤਾਂ ਕੀਤੀਆਂ, ਜਦੋਂ ਸੰਗਤਾਂ ਨੂੰ ਪਤਾ ਲੱਗਾ ਤਾਂ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਸ਼ਾਂਤੀ ਦੇ ਪੁੰਜ ਗੁਰੂ ਜੀ ਦੇ ਪਾਸ ਆ ਕੇ ਬੇਨਤੀ ਕੀਤੀ, ਮਹਾਰਾਜ ਜੀ ਪਿਰਥੀਆ ਬੜੇ ਤਰ੍ਹਾਂ ਦੇ ਕੂੜ ਝੂਠ ਬੋਲ ਰਿਹਾ ਹੈ, ਐਸਾ ਨਾ ਹੋਵੇ ਕਿ ਮੌਕੇ ਦੀ ਹਕੂਮਤ ਤੁਹਾਡੇ ਨਾਲ ਕੋਈ ਧੱਕਾ ਕਰੇ, ਤੁਹਾਨੂੰ ਤੰਗ ਪਰੇਸ਼ਾਨ ਕਰੇ ਜਾਂ ਗੁਰੂ ਦੀਆਂ ਸੰਗਤਾਂ ਨੂੰ ਪਰੇਸ਼ਾਨ ਕਰੇ। ਤਾਂ ਸਤਿਗੁਰੂ ਪਾਤਸ਼ਾਹ ਜੀ ਨੇ ਕਿਹਾ ਕਿ ਭਾਈ ਉਹ ਕਰਨ ਕਾਰਨ ਸਮਰੱਥ ਹੈ ਵਾਹਿਗੁਰੂ, ਇਸ ਕਰਕੇ ਉਹਦੇ ਕੀਤੇ ਨੂੰ ਨਾ ਕੋਈ ਬਦਲ ਸਕਦਾ ਹੈ ਨਾ ਉਹਦੇ ਵਿੱਚ ਕੋਈ ਫਰਕ ਪਾ ਸਕਦਾ ਹੈ। ਇਸ ਕਰਕੇ ਪਿਰਥੀਆ ਜਿੰਨੇ ਮਰਜ਼ੀ ਯਤਨ ਕਰ ਰਹੇ, ਉਹਨੇ ਪਿਤਾ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਵੀ ਧਮਕੀ ਦਿੱਤੀ ਸੀ ਕਿ ਮੈਂ ਤੁਹਾਨੂੰ ਵੀ ਪਰਿਵਾਰ ਸਮੇਤ ਸੰਗਤਾਂ ਸਮੇਤ ਬਾਦਸ਼ਾਹ ਦੇ ਕੋਲ ਸ਼ਿਕਾਇਤ ਕਰਕੇ ਫੜਵਾ ਦੇਵਾਂਗਾ, ਨਹੀਂ ਤੇ ਗੁਰਤਾ ਗੱਦੀ ਮੈਨੂੰ ਮਿਲਣੀ ਚਾਹੀਦੀ ਆ। ਪਰ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵੀ ਇਹੀ ਬਚਨ ਕਹੇ ਸਨ ਕਿ ਜੋ ਅਕਾਲ ਪੁਰਖ ਨੂੰ ਮਨਜ਼ੂਰ ਆ ਉਹੀ ਹੋਵੇਗਾ, ਤੇਰਾ ਕੀਤਾ ਕੁਝ ਨਹੀਂ ਹੋ ਸਕਦਾ। ਤੇ ਇਸ ਕਰਕੇ ਤੁਸੀਂ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕਹੇ ਹੋਏ ਬਚਨਾਂ ਦੇ ਉੱਪਰ ਭਰੋਸਾ ਰੱਖੋ। ਤਾਂ ਫਿਰ ਸਤਿਗੁਰੂ ਪਾਤਸ਼ਾਹ ਜੀ ਦੇ ਪਾਸ ਫਿਰ ਵੀ ਬੇਨਤੀਆਂ ਕਰੀ ਗਏ ਕਿ ਮਹਾਰਾਜ ਆਪਾਂ ਨੂੰ ਵੀ ਕੋਈ ਉਪਰਾਲਾ ਕਰਨਾ ਚਾਹੀਦਾ ਹੈ। ਤਾਂ ਹਜ਼ੂਰ ਫਰਮਾਉਂਦੇ ਹਨ, ਪਹਿਲਾਂ ਸਾਧ ਸੰਗਤ ਜੀ ਦੁਨਿਆਵੀ, ਫਿਰ ਆਰਥਿਕ, ਤੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਅਧਿਆਤਮਕ ਅਰਥ ਬਖਸ਼ ਕੇ ਨਿਹਾਲ ਕਰਨਗੇ। ਮਿਲ ਪੰਚੋ ਨਹੀਂ ਸਹਿਸਾ ਚੁਕਾਇਆ, ਕਹਿੰਦੇ ਪਹਿਲਾਂ ਜਿਹੜੀ ਪੰਚਾਇਤ ਸੀ ਸੁਣੀ ਸਵੱਬੀ ਵਰਗਿਆਂ ਦੀ, ਉਹਨਾਂ ਨੂੰ ਪਿਰਥੀਆ ਮਿਲਿਆ, ਪਰ ਇਹਦਾ ਸੰਸਾਰ ਨਾ ਦੂਰ ਕਰ ਸਕਿਆ। ਕਿੰਨਾ ਚਿਰ? 6 ਮਹੀਨੇ ਤਾਂ ਜਹਾਂਗੀਰ ਇਹਨੂੰ ਮਿਲਿਆ ਹੀ ਨਹੀਂ, ਕਿਉਂਕਿ ਉਹ ਸਮਝਦਾ ਸੀ ਕਿ ਗੁਰੂ ਘਰ ਦੇ ਜਿਹੜੇ ਕਾਰਜ ਹਨ ਇਹ ਸਰਕਾਰੀ ਦਰਬਾਰੇ ਦੇ ਦਬਾਅ ਹੇਠ ਨਹੀਂ ਹਨ, ਇਸ ਕਰਕੇ ਉਹਨੇ ਉਸਦੀ ਗੱਲ ਨਾ ਸੁਣੀ। ਤੇ ਫਿਰ ਨਿਤਾ ਪਰਤੀ ਪੰਚਾਂ ਦਾ ਹਰਜਾਨਾ ਵੀ ਭਰਦਾ ਰਿਹਾ, ਉਹਨਾਂ ਨੂੰ ਰਿਸ਼ਵਤ ਵੀ ਦਿੰਦਾ ਰਿਹਾ ਪਿਰਥੀਆ, ਪਰ ਸਤਿਗੁਰੂ ਜੀ ਕਹਿੰਦੇ ਕਿ ਇਹ ਭਾਈ ਭਾਵੇਂ ਇਸ ਨੇ ਯਤਨ ਕੀਤੇ ਪਰ ਜਿਹੜੇ ਦਰਬਾਰ ਦੇ ਪੰਚ ਸਨ ਉਹਨਾਂ ਨਾਲ ਮਿਲ ਕੇ ਵੀ ਪਿਰਥੀ ਦਾ ਸਹਿਸਾ ਨਹੀਂ ਦੂਰ ਹੋ ਸਕਿਆ।
ਸਿੱਖਦਾਰੋ ਮਹਿਪਤੀ ਆਇਆ।
ਤੇ ਫਿਰ ਜਿਹੜੇ ਉਸਦੇ ਵਜ਼ੀਰ ਸਨ ਉਹਨਾਂ ਨੂੰ ਮਿਲ ਕੇ ਵੀ ਇਹ ਭਤੀਜਿਆ ਨਾ ਕਿ ਮੇਰਾ ਕੋਈ ਹੱਲ ਹੋ ਸਕਦਾ ਹੈ, ਮੈਨੂੰ ਗੁਰਤਾ ਗੱਦੀ ਪ੍ਰਾਪਤ ਹੋ ਸਕਦੀ ਹੈ।
ਉਮਰਾਵੋ ਆਗੇ ਚੀਰਾ।
ਕਹਿੰਦੇ ਭਾਈ ਇਹਨਾਂ ਨੇ ਇਹਨਾਂ ਉਮਰਾਵਾਂ ਦੇ ਟਹਿਲੀਆਂ ਦੇ ਅੱਗੇ ਜਿਹੜੇ ਹਾਕਮ ਸਨ ਉਹਨਾਂ ਦੇ ਅੱਗੇ ਇਹਨੇ ਇਹ ਝਗੜਾ ਪਾਈ ਰੱਖਿਆ ਕਿ ਮੈਨੂੰ ਕਿਵੇਂ ਨਾ ਕਿਵੇਂ ਗੁਰਤਾ ਗੱਦੀ ਪ੍ਰਾਪਤ ਹੋਵੇ।
ਮਿਲ ਰਾਜਨ ਰਾਮ ਨਿਬੇਰਾ।
ਕਿਉਂਕਿ ਜੋ ਜਹਾਂਗੀਰ ਨੇ ਕਹਿ ਦਿੱਤਾ ਸੀ ਕਿ ਭਾਈ ਇਹ ਤਾਂ ਜੋ ਗੁਰੂ ਰਾਮਦਾਸ ਮਹਾਰਾਜ ਅੰਤਰਜਾਮੀ ਹਨ, ਉਹ ਕਰਨਕਾਰ ਸਮਰੱਥ ਹਨ, ਜੋ ਉਹਨਾਂ ਨੇ ਫੈਸਲਾ ਕੀਤਾ ਹੈ ਉਹਨਾਂ ਦੀ ਸ਼ਰਨ ਵਿੱਚ ਜਾ ਕੇ ਹੀ ਨਿਬੇੜਾ ਹੋ ਸਕਦਾ ਹੈ। ਇਸ ਕਰਕੇ ਤੇਰੀ ਇੱਥੇ ਨਹੀਂ ਫਰਿਆਦ ਜੁਣੀ ਸੁਣੀ ਜਾ ਸਕਦੀ। ਇਸੇ ਤਰ੍ਹਾਂ ਮੁੜ ਤੋਂ ਫਰਮਾਉਂਦੇ ਹਨ,
ਮਿਲ ਪੰਚੋ ਨਹੀਂ ਸਹਿਸਾ ਚੁਕਾਇਆ।
ਸਤਿਗੁਰੂ ਜੀ, ਫਿਰ ਆਪਾਂ ਨੂੰ ਤੇ ਕੋਈ ਨਾ ਕੋਈ ਯਤਨ ਕਰਨਾ ਹੀ ਚਾਹੀਦਾ ਨਾ। ਆਪਾਂ ਵੀ ਇੱਥੇ ਜੇ ਨਗਰਾਂ ਦੀਆਂ ਪੰਚਾਇਤਾਂ ਹਨ, ਸੋ ਇਤਾਦਕ ਜਿੰਨੇ ਹੋਰ ਹਾਕਮ ਹਨ, ਉਹਨਾਂ ਤੱਕ ਆਪਾਂ ਨੂੰ ਵੀ ਆਵਾਜ਼ ਪਹੁੰਚਾਉਣੀ ਚਾਹੀਦੀ ਹੈ। ਤਾਂ ਸਤਿਗੁਰੂ ਜੀ ਫਰਮਾਉਂਦੇ ਹਨ ਕਿ ਭਾਈ ਮਿਲ ਪੰਚੋ ਨਹੀਂ ਸਹਿਸਾ ਚੁਕਾਇਆ। ਇਹ ਜਿਹੜੀਆਂ ਨਗਰਾਂ ਦੀਆਂ ਪੰਚਾਇਤਾਂ ਨਾ, ਇਹਦੇ ਵੱਸ ਦੀ ਗੱਲ ਨਹੀਂ ਕਿ ਇਹ ਜਾ ਕੇ ਜਹਾਂਗੀਰ ਨੂੰ ਸਮਝਾ ਸਕਣ, ਤੇ ਜਹਾਂਗੀਰ ਦੇ ਵੱਸ ਵੀ ਨਹੀਂ ਕਿ ਜੋ ਅਕਾਲ ਪੁਰਖ ਨੇ ਫੈਸਲਾ ਕੀਤਾ ਉਹਦੇ ਵਿੱਚ ਕੋਈ ਤਬਦੀਲੀ ਕਰ ਸਕੇ, ਨਹੀਂ ਕਰ ਸਕਦਾ। ਇਸ ਕਰਕੇ ਸਤਸੰਗ ਜੀ, ਤੁਹਾਡਾ ਜਿਹੜਾ ਸੰਸਾ ਹੈ, ਇਹ ਨਗਰਾਂ ਦੀਆਂ ਪੰਚਾਇਤਾਂ ਨਹੀਂ ਦੂਰ ਕਰ
ਸਕਦੀਆਂ।
ਜੇ ਤੁਸੀਂ ਥਾਣੇਦਾਰਾਂ ਨੂੰ, ਉੱਪਰ ਵਜ਼ੀਰਾਂ ਨੂੰ ਹੋਰ ਜਾ ਕੇ ਇਹ ਫਰਿਆਦ ਕਰੋਗੇ, ਤੇ ਉਹਦੇ ਨਾਲ ਵੀ ਤੁਹਾਨੂੰ ਭਰੋਸਾ ਨਹੀਂ ਹੋ ਸਕਣਾ ਕਿ ਇਸ ਦੇ ਨਾਲ ਸਾਡਾ ਮਸਲਾ ਹੱਲ ਹੋ ਸਕਦਾ ਹੈ। ਜਿਹੜੇ ਪ੍ਰਾਂਤਾਂ ਦੇ ਸੂਬੇਦਾਰ ਹੈ ਉਹ ਉਮਰਾਓ ਹੈ, ਕਹਿੰਦੇ ਜੇ ਉਹਨਾਂ ਤੱਕ, ਹਾਕਮਾਂ ਤੱਕ ਵੀ ਜਾ ਕੇ ਗੱਲ ਕਰੋਗੇ ਤੇ ਭਾਈ ਉਹਨਾਂ ਦੇ ਤਾਂ ਹੋਰ ਹੀ ਝਗੜੇ ਨਹੀਂ ਮੁੱਕਦੇ, ਇਸ ਕਰਕੇ ਉਹਨਾਂ ਦੇ ਅੱਗੇ ਆਪਣਾ ਝਗੜਾ ਰੱਖਣ ਦਾ ਕੋਈ ਫਾਇਦਾ ਨਹੀਂ, ਲਾਭ ਨਹੀਂ ਹੈ।
ਮਿਲ ਰਾਜਨ ਰਾਮ ਨਿਬੇਰਾ,
ਕਹਿੰਦੇ ਭਰੋਸਾ ਰੱਖੋ ਜੋ ਰਾਜਾ ਰਾਮ, ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪ੍ਰਕਾਸ਼ ਸਰੂਪ, ਜੋਤੀ ਸਰੂਪ ਹੈ, ਉਸ ਨੇ ਜੋ ਫੈਸਲਾ ਕੀਤਾ ਹੈ ਨਾ, ਉਹਦੇ ਨਾਲ ਅਨੁਸਾਰ ਹੀ ਨਿਬੇੜਾ ਹੋਣਾ ਹੈ। ਇਸੇ ਤਰ੍ਹਾਂ ਸਤਿਗੁਰੂ ਜੀ ਫਿਰ ਮੁੜ ਤੋਂ ਫਰਮਾਉਂਦੇ ਹਨ,
ਮਿਲ ਪੰਚੋ ਨਹੀਂ ਸਹਿਸਾ ਚੁਕਾਇਆ।
ਅਥਵਾ ਸੰਗਤਾਂ ਬੇਨਤੀਆਂ ਕਰਦੀਆਂ ਹਨ, ਹੁਣ ਅਧਿਆਤਮਿਕ ਅਰਥ ਦੱਸਦੇ ਹਨ, ਸਤਿਗੁਰੂ ਦੀ ਕਿਰਪਾ ਕਰਦੇ ਹਨ ਕਿ ਮਹਾਰਾਜ ਜਿਹਦਾ ਜਨਮ ਮਰਨ ਦਾ ਸੰਸਾ ਹੈ ਉਹ ਕਿਵੇਂ ਦੂਰ ਹੋ ਸਕਦਾ ਹੈ। ਤਾਂ ਹਜ਼ੂਰ ਫਰਮਾਉਂਦੇ ਹਨ, ਮਿਲ ਪੰਚੋ ਨਹੀਂ ਸਹਿਸਾ ਚੁਕਾਇਆ। ਪੰਜ ਕੌਣ ਨੇ? ਕਹਿੰਦੇ ਜਿਹੜੇ ਵਿਦਵਾਨ ਪੰਡਿਤ ਨੇ, ਆਪਣੇ ਆਪ ਵੇਦਾਂ ਦੀ ਗਿਆਤੇ ਹਨ, ਉਹ ਬੜੇ ਆਪਣੇ ਆਪ ਨੂੰ ਮੰਨਦੇ ਹਨ ਕਿ ਸਾਰੀ ਬ੍ਰਹਮ ਵਿੱਦਿਆ ਸਾਡੇ ਕੋਲ ਹੈ, ਪਰ ਕਹਿੰਦੇ ਭਾਈ ਜਨਮ ਮਰਨ ਦਾ ਸੰਸਾ ਉਹ ਵੀ ਦੂਰ ਨਹੀਂ ਕਰ ਸਕਦੇ। ਫਿਰ ਸਤਿਗੁਰੂ ਜੀ, ਦੇਵੀ ਦੇਵਤਿਆਂ ਦੀ ਪੂਜਾ ਕਰੀਏ, ਜਿਨ੍ਹਾਂ ਨੇ ਆਪਣਾ ਛਿੱਕਾ ਜਮਾਇਆ ਹੋਇਆ ਆਪਣੀਆਂ ਕਰਾਮਾਤਾਂ ਦੇ ਨਾਲ, ਆਪਣੀਆਂ ਸ਼ਕਤੀਆਂ ਦੇ ਨਾਲ। ਮਹਾਰਾਜ ਕਹਿੰਦੇ ਭਾਈ ਨਹੀਂ, ਸਿਕਦਾਰੋ ਨਹੀਂ ਪਤੀ ਆਇਆ। ਇਹ ਦੇਵੀ ਦੇਵਤੇ ਤਾਂ ਆਪ ਕਰਮ ਦੇ ਚੱਕਰ ਵਿੱਚ ਹਨ, ਸਮੇਂ ਦੇ ਚੱਕਰ ਵਿੱਚ ਹਨ, ਸਮੇਂ ਅਨੁਸਾਰ ਇਹਨਾਂ ਦੇ ਤਖ਼ਤ ਵੀ ਡੋਲ ਜਾਂਦੇ ਹਨ। ਇਸ ਤਰ੍ਹਾਂ ਸਤਿਗੁਰੂ ਬਾਣੀ ਵਿੱਚ ਵੀ ਫਰਮਾਇਆ ਹੈ, ਇੰਦਰਪੁਰੀ ਨਿਸ਼ਚਲ ਨਹੀਂ ਰਹਿਣਾ, ਕਿ ਇਹ ਇੰਦਰਪੁਰੀਆਂ ਵਰਗੀਆਂ ਜਿਹੜੀਆਂ ਪੁਰੀਆਂ ਹਨ ਇਹ ਵੀ ਨਿਸ਼ਚਲ ਰਹਿਣ ਵਾਲੀਆਂ ਨਹੀਂ ਹਨ। ਇਸ ਕਰਕੇ ਇਹਨਾਂ ਦੇਵੀ ਦੇਵਤਿਆਂ ਦੀ ਪੂਜਾ ਵੀ ਅਧੂਰੀ ਹੈ, ਇਹ ਵੀ ਜਨਮ ਮਰਨ ਦਾ ਸੰਸਾ ਦੂਰ ਨਹੀਂ ਕਰ ਸਕਦੀਆਂ। ਫਿਰ ਸਤਿਗੁਰੂ ਜੀ, ਆਪ ਜੀ ਕਿਰਪਾ ਕਰੋ ਕਿ ਜਿਹੜੇ ਜੋਗੀ ਪੁਰਖ ਹਨ ਉਹ ਇਹ ਝਗੜਾ ਨਿਬੇੜ ਸਕਦੇ ਹਨ, ਜਿਨ੍ਹਾਂ ਨੇ ਪਤੰਜਲੀ ਗਿਆਨ ਲੈ ਕੇ ਪ੍ਰਾਣ ਅਪਾਣ ਆਦਿ ਦੀਆਂ ਪੌਣਾਂ ਵੱਸ ਕੀਤੀਆਂ ਹੋਈਆਂ ਹਨ, ਜਾਂ ਜਿਹੜੇ ਜੋਤਸ਼ੀ ਹਨ ਸਮੇਂ ਕਾਲ ਚੱਕਰ ਨੂੰ ਸਮਝਦੇ ਹਨ, ਉਹ ਜਨਮ ਮਰਨ ਦਾ ਸੰਸਾ ਦੂਰ ਕਰ ਸਕਦੇ ਹੈ? ਮਹਾਰਾਜ ਕਹਿੰਦੇ ਨਹੀਂ ਭਾਈ, ਉਹ ਤਾਂ ਇਹਨਾਂ ਹੀ ਝਗੜਿਆਂ ਦੇ ਵਿੱਚ ਪਏ ਹੋਏ ਹਨ ਕਿ ਕਿਹੜੀ ਪੌਣ ਰੋਕਣੀ ਹੈ, ਕਿਹੜੀ ਪੌਣ ਉਤਾਰਨੀ ਹੈ, ਕਿੱਥੇ ਪੌਣ ਟਿਕਾਉਣੀ ਹੈ, ਇਹਨਾਂ ਹੀ ਝਗੜਿਆਂ ਵਿੱਚ ਪਏ ਹੋਏ ਹਨ।
ਮਿਲ ਰਾਜਨ ਰਾਮ ਨਿਬੇਰਾ,
ਤੇ ਭਾਈ ਸਤਿਗੁਰੂ ਜੀ ਕਿਰਪਾ ਕਰਨ ਤਾਂ ਹੀ ਫਿਰ ਇਹ ਝਗੜਾ ਜਿਹੜਾ ਹੈ ਇਸਦਾ ਨਿਬੇੜਾ ਹੋ ਸਕਦਾ ਹੈ। ਫਿਰ ਮੁੜ ਤੋਂ ਫਰਮਾਉਂਦੇ ਹਨ,
ਮਿਲ ਪੰਚੋ ਨਹੀਂ ਸਹਿਸਾ ਚੁਕਾਇਆ।
ਸਤਿਗੁਰੂ ਜੀ ਕਿਰਪਾ ਕਰਦੇ ਹਨ ਕਿ ਜਿਹੜੇ ਪੰਜ ਹਨ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹਨਾਂ ਦਾ ਸੰਸਾ ਜਿਹੜਾ ਬਣਿਆ ਰਹਿੰਦਾ ਮਨੁੱਖ ਨੂੰ, ਕਿ ਵੱਡੀ ਵੱਡੀਆਂ ਭਗਤੀਆਂ ਕਰਨ ਵਾਲੇ ਭਗਤ ਜਨ, ਰਿਸ਼ੀ ਜਨ, ਜੋਗੀ ਜਨ, ਇਹਨਾਂ ਪੰਜਾਂ ਦੇ ਵੱਸ ਪੈ ਕੇ ਡੋਲ ਗਏ, ਆਪਣੀਆਂ ਭਗਤੀਆਂ ਨਾਸ ਕਰ ਲਈਆਂ। ਸੋ ਮਹਾਰਾਜ ਜੀ, ਇਹਨਾਂ ਦਾ ਕੋਈ ਸੰਸਾ ਦੂਰ ਕਰ ਸਕਦਾ ਹੈ? ਹਜ਼ੂਰ ਫਰਮਾਉਂਦੇ ਹਨ, ਇਹਨਾਂ ਦਾ ਭਾਈ ਪੰਜਾਂ ਦਾ ਸੰਸਾ ਕੌਣ ਚੁਕਾ ਸਕਦਾ ਹੈ? ਦੇਵੀ ਦੇਵਤੇ ਪੰਡਿਤ ਲੋਕ ਜੋਗੀ ਆਦਿਕ ਨਹੀਂ ਚੁਕਾ ਸਕਦੇ। ਕਹਿੰਦੇ ਇਹ ਜਿਹੜੀ ਸ਼ਕਤੀ ਹੈ ਇਹਨੂੰ ਕੌਣ ਮੇਟ ਸਕਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਆਪ ਮੇਰ ਕਰੋ ਕਿ ਇਹਨਾਂ ਤੋਂ ਬਚਣ ਵਾਸਤੇ ਫਿਰ ਕੀ ਤਰੀਕਾ, ਦੇਵੀ ਦੇਵਤੇ ਇਸ ਨੂੰ ਮੇਟ ਸਕਦੇ ਹਨ ਜਾਂ ਹੋਰ ਕੀ ਸ਼ਕਤੀਆਂ, ਰਾਜਸੀ ਸ਼ਕਤੀਆਂ ਇਸ ਨੂੰ ਮੇਟ ਸਕਦੀਆਂ ਹਨ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨਹੀਂ ਭਾਈ, ਇਹ ਵੀ ਸਰਦਾਰ ਲੋਕ ਵੀ ਇਹਨਾਂ ਤੋਂ ਸੰਸਾ ਚੁਕਾ ਕੇ ਸਾਡੇ ਨੂੰ ਭਰੋਸਾ ਨਹੀਂ ਬਣਾ ਸਕਦੇ ਕਿ ਹਾਂ ਤੁਹਾਨੂੰ ਸਮੇਂ ਦੇ ਅੰਦਰ ਇਹਨਾਂ ਪੰਚਾਂ ਤੋਂ ਮੁਕਤੀ ਦਵਾ ਦਿਆਂਗੇ। ਨਹੀਂ ਮੁਕਤੀ ਦਵਾ ਸਕਦੇ। ਫਿਰ ਕਹਿੰਦੇ ਜਿਹੜੇ ਸੰਤ ਮਹਾਂਪੁਰਖ ਹਨ, ਭਾਉ ਭਗਤੀ ਦੇ ਕਰਤੇ ਹਨ, ਜਪਣ ਵਾਲੇ ਹਨ, ਕਹਿੰਦੇ ਉਹਨਾਂ ਮਹਾਂਪੁਰਖਾਂ ਦੇ ਪਾਸ ਜਾ ਕੇ ਮਹਾਰਾਜ ਬੇਨਤੀ ਕਰੀਏ। ਕਹਿੰਦੇ ਹਾਂ ਭਾਈ, ਜਿਹੜੇ ਆਪ ਮਹਾਂਪੁਰਖ ਨਾਮ ਜਪਣ ਵਾਲੇ ਹਨ, ਅਠੇ ਪੈਰ ਸਿਮਰਨ ਕਰਦੇ ਹਨ, ਜਿਨ੍ਹਾਂ ਸਾਸ ਗ੍ਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ, ਧਨ ਸੇ ਸਹੀ ਨਾਨਕਾ ਪੂਰਨ ਸੋਈ ਸੰਤ। ਕਹਿੰਦੇ ਉਹਨਾਂ ਸੰਤਾਂ ਦੇ ਅੱਗੇ ਜਾ ਕੇ ਜਦੋਂ ਅਸੀਂ ਇਹ ਮਸਲਾ ਰੱਖਾਂਗੇ, ਇਸ ਝਗੜੇ ਨੂੰ ਰੱਖਾਂਗੇ,
ਰਾਜਨ ਰਾਮ
ਫਿਰ ਰਾਜਾ ਰਾਮ ਸਤਿਗੁਰੂ ਅਕਾਲ ਪੁਰਖ ਨਾਲ ਮੀਟ ਕੇ ਮੇਲ ਕੇ ਉਹਨਾਂ ਦਾ ਮਿਲਾਪ ਕਰਾ ਕੇ ਸੰਗਤ ਵਿੱਚ ਸੱਦਣਗੇ ਕਿ ਆਓ ਭਾਈ, ਸੰਗਤ ਵਿੱਚ ਜਿਹੜਾ ਸਾਧਨ ਦੱਸਿਆ ਨਾ ਸਤਿਗੁਰੂ ਜੀ ਨੇ, ਤੇ ਇਹਦੇ ਕਾਰਨ ਕਹਿੰਦੇ ਭਾਈ ਜਦੋਂ ਪਰਮਾਤਮਾ ਦਾ ਨਾਮ ਜਪਾਂਗੇ ਤੇ ਫਿਰ ਇਹ ਪੰਜਾਂ ਵਿਕਾਰਾਂ ਤੋਂ ਵੀ ਮੁਕਤੀ ਮਿਲ ਜਾਵੇਗੀ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਸਾਰੇ ਤਰ੍ਹਾਂ ਦੇ ਝਗੜੇ ਵੀ ਖਤਮ ਹੋ ਜਾਣਗੇ। ਇਹ ਸੰਤਾਂ ਮਹਾਂਪੁਰਖਾਂ ਕੋਲ ਸ਼ਕਤੀ ਰੱਖੀ ਪਰਮਾਤਮਾ ਨੇ ਜਿਹੜੇ ਆਪ ਜਪਦੇ ਨੇ, ਜਦੋਂ ਉਹਨਾਂ ਦੀ ਸੰਗਤ ਵਿੱਚ ਆ ਜਾਂਦੇ ਆ ਤੇ ਫਿਰ ਸੰਗਤ ਕਾ ਗੁਣ ਬਹੁਤ ਅਧਿਕਾਈ ਪਰਸੂਆ ਗਣਕੋ ਉਧਾਰੇ। ਭਾਈ ਇਹੋ ਜੀ ਕਿਰਪਾ ਮਹਾਰਾਜ ਸੱਚੇ ਪਾਤਸ਼ਾਹ ਜੀ ਕਰ ਦਿੰਦੇ ਹਨ। ਫਿਰ ਸੰਤ ਪੁਰਖ ਜਿਹੜੇ ਨੇ ਉਹ ਪਰਮਾਤਮਾ ਨਾਲ ਮਿਲ ਕੇ, ਜਿਹੜਾ ਰਾਜਾ ਪ੍ਰਕਾਸ਼ ਸਰੂਪ ਹੈ, ਜੋਤ ਸਰੂਪ ਹੈ, ਉਹ ਜੋਤ ਸਰੂਪ ਨਾਲ ਮਿਲ ਕੇ ਸਾਰੇ ਹੀ ਇਹਨਾਂ ਕਾਮ ਕ੍ਰੋਧ ਆਦਿਕ ਝਗੜਿਆਂ ਦਾ ਨਿਬੇੜਾ ਕਰ ਦਿੰਦੇ ਹਨ। ਕਿਵੇਂ ਕਰਦੇ ਹਨ ਭਾਈ? ਉਹ ਨਾਮ ਜਪਾਉਂਦੇ, ਆਪ ਤੇ ਨਾਮ ਜਪਦੇ ਹੀ ਨੇ ਤੇ ਹੋਰਨਾਂ ਨੂੰ ਵੀ ਨਾਮ ਜਪਾ ਕੇ ਇਹਨਾਂ ਝਗੜਿਆਂ ਦਾ ਖਾਤਮਾ ਕਰ ਦਿੰਦੇ ਹਨ।
ਅਬ ਢੂੰਡਨ ਕਤਹੁ ਨਾ ਜਾਈ।
ਤੇ ਜਦੋਂ ਮਹਾਂਪੁਰਖਾਂ ਨੇ ਕੀਤੀ ਕਿਰਪਾ ਤੇ ਫਿਰ ਭਾਈ ਕੀ ਕਹਿੰਦੇ ਹਨ ਕਿ ਭਾਈ ਗੁਰਮੁਖੋ, ਖੰਡੇ ਬਾਟੇ ਦਾ ਅੰਮ੍ਰਿਤ ਛਕੋ, ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੋ, ਸਤਿਗੁਰੂ ਦੀ ਸ਼ਰਨ ਵਿੱਚ ਆਓ ਤੇ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਸੇ ਨੂੰ ਗੁਰੂ ਨਹੀਂ ਮੰਨਣਾ। ਧੰਨ ਗੁਰੂ ਅਰਜਨ ਸਾਹਿਬ ਜੀ ਨੇ ਕਿਰਪਾ ਕੀਤੀ ਨਾ, ਨਾ ਜੋਗੀ, ਨਾ ਸਿੱਧ ਪੀਰ ਜਤੀ, ਨਾ ਦੇਵੀ, ਨਾ ਦੇਵਤੇ, ਕੋਈ ਕਹਿੰਦੇ ਝਗੜਾ ਮੁਕਾ ਹੀ ਨਹੀਂ ਸਕਦਾ। ਇਹਨਾਂ ਤੋਂ ਉੱਪਰ ਤਾਂ ਸੰਤਾਂ ਦੀ ਅਵਸਥਾ ਦੱਸ ਦਿੱਤੀ ਮਹਾਰਾਜ ਨੇ ਕਿ ਭਾਈ ਸੰਤਾਂ ਦੀ ਸ਼ਰਨ ਵਿੱਚ ਆਇਆ, ਉਹ ਵੀ ਫਿਰ ਆਪ ਨਹੀਂ ਝਗੜਾ ਨਿਬੇੜਦੇ। ਆਓ ਕਹਿੰਦੇ ਜਿਹੜੇ ਸਾਰਿਆਂ ਤੋਂ ਉੱਪਰ ਹੈ ਉਹਦੇ ਪਾਸ ਤੁਹਾਨੂੰ ਲੈ ਕੇ ਚੱਲਦੇ ਆ ਤੇ ਫਿਰ ਵਾਹਿਗੁਰੂ ਦਾ ਸਿਮਰਨ ਕਰਕੇ ਉਹਦੇ ਨਾਲ ਮਿਲਾਪ ਕਰਾਉਂਦੇ ਨੇ। ਜਦੋਂ ਉਹ ਫਿਰ ਝਗੜੇ ਨਿਬੜਦੇ ਨੇ ਤੇ ਮਹਾਰਾਜ ਕਹਿੰਦੇ ਭਾਈ ਗੁਰਸਿੱਖਾ ਜੀ, ਤੂੰ ਅੰਮ੍ਰਿਤ ਛਕ ਲਿਆ ਨਾ, ਗੁਰੂ ਵਾਲਾ ਬਣ ਗਿਆ, ਅਬ ਢੂੰਡਣ ਕਤੇ ਨਾ ਜਾਈ। ਹੁਣ ਮਨ ਵਿੱਚ ਨਿਸ਼ਚਾ ਕਰ ਲਈ, ਤੁਧ ਨੂੰ ਛੋੜ ਜਾਈਆ ਪ੍ਰਭ ਕਹਿ ਧਰ, ਆਨ ਨਾ ਵੀ ਆ ਤੇਰੀ ਸੰਸਰ, ਤੈਨੂੰ ਛੋੜ ਕੇ ਕਿੱਥੇ ਜਾਣਾ। ਮਹਾਰਾਜ ਤੇਰੇ ਤੋਂ ਵੱਡੀ ਕੋਈ ਤਾਕਤ ਹੀ ਨਹੀਂ ਆ, ਇਸ ਕਰਕੇ ਹੁਣ ਆਪ ਜੀ ਦੇ ਲੜਨ ਲੱਗ ਗਏ ਹਾਂ। ਸਤਿਗੁਰੂ ਜੀ ਫਰਮਾਉਂਦੇ ਭਾਈ ਹੁਣ ਦਰਾਂ ਦਰਾਂ ਤੇ ਲੱਭਦਾ ਫਿਰੀ।
ਗੋਬਿੰਦ ਭੇਟੇ ਗੁਰ ਗੋਸਾਈ।
ਜਦੋਂ ਭਾਈ ਉਸ ਅਕਾਲ ਪੁਰਖ ਨਾਲ ਅਭੇਤਾ ਪਾਉਣ ਵਾਸਤੇ, ਪ੍ਰਿਥਵੀ ਦੇ ਮਾਲਕ ਅਕਾਲ ਪੁਰਖ ਨਾਲ ਅਭੇਤਾ ਪਾਉਣ ਵਾਸਤੇ ਗੋਬਿੰਦ ਗੁਰੂ ਨੂੰ ਮਿਲ ਪਏ ਤੇ ਗੁਰੂ ਨੇ ਮਿਲ ਕੇ ਫਿਰ ਸਾਨੂੰ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਸੇਧ ਦੇਣੀ ਆ, ਤੇ ਸੇਧ ਤਾਂ ਹੀ ਮਿਲੇਗੀ ਨਾ ਭਾਈ ਜੇ ਗੁਰੂ ਕੀ ਸ਼ਰਨ ਵਿੱਚ ਆਵਾਂਗੇ, ਗੁਰੂ ਕੀ ਬਾਣੀ ਪੜਾਂਗੇ। ਤੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਜਦੋਂ ਤੁਸੀਂ ਗੁਰੂ ਕੀ ਬਾਣੀ ਪੜਨ ਲੱਗ ਗਏ ਫਿਰ ਸਭ ਤਰ੍ਹਾਂ ਦੀ ਤੇਰੀ ਜਲਨ ਬੁੱਝ ਜਾਵੇਗੀ, ਕਿਉਂਕਿ ਗੁਰੂ ਦਾ ਹੁਕਮ ਹੈ, ਜਿਹੜੀ ਬਾਣੀ ਦੀ ਸ਼ਕਤੀ ਹੈ ਨਾ ਉਹ ਤਾਂ ਬੇਅੰਤ ਬੇਅੰਤ ਹੈ ਭਾਈ, ਇਹ ਗੁਰੂ ਹੈ। ਗੁਰੂ ਦੀ ਸ਼ਕਤੀ ਨੂੰ ਨਾ ਕੋਈ ਕਥਨ ਕਰ ਸਕਦਾ ਹੈ, ਨਾ ਕੋਈ ਵਰਣਨ ਕਰ ਸਕਦਾ ਹੈ, ਤੇ ਆਪਾਂ ਉਹਦੇ ਵਿੱਚੋਂ ਆਨੰਦ ਮਾਣ ਸਕਦੇ, ਸਿੱਖਿਆ ਲੈ ਸਕਦੇ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ, ਜਲਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀ। ਇਸ ਵਾਸਤੇ ਕਹਿੰਦੇ ਭਾਈ ਗੁਰੂ ਨੇ ਇਹ ਕਿਰਪਾ ਕਰਕੇ ਅਕਾਲ ਪੁਰਖ ਨਾਲ ਅਭੇਦਤਾ ਬਖਸ਼ ਦਿੱਤੀ ਦੇ ਕੇ ਕਿਰਪਾ ਕਰ ਰਹੇ ਹਨ।
ਆਇਆ ਪ੍ਰਭ ਦਰਬਾਰਾ
ਹੁਣ ਕਹਿੰਦੇ ਭਾਈ ਜਦੋਂ ਇਹ ਸਿੱਖਿਆ ਮਿਲੀ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਜਦੋਂ ਅਸੀਂ ਗੁਰੂ ਕੇ ਦਰਬਾਰ ਵਿੱਚ ਆਏ ਨਾ ਹਰਿਮੰਦਰ ਸਾਹਿਬ ਵਿੱਚ ਆਇਆ ਪ੍ਰਭ ਦਰਬਾਰਾ ਕਹਿੰਦੇ ਐਸੇ ਦਰਬਾਰ ਵਿੱਚ ਸੱਚਖੰਡ ਵਿੱਚ ਪਹੁੰਚ ਗਏ
ਤਾਂ ਸਗਲੀ ਮਿਟੀ ਪੁਕਾਰਾ
ਜਿਹੜੀਆਂ ਮਨ ਦੀਆਂ ਪੁਕਾਰਾਂ ਸੀ ਨਾ ਜਿਹੜੀਆਂ ਮਨ ਦੀਆਂ ਇੱਛਾਵਾਂ ਸਨ ਮਨ ਦੇ ਫੁਰਨੇ ਸਨ ਸਭ ਦੂਰ ਹੋ ਗਏ ਤੇ ਗੁਰੂ ਕੀ ਸੰਗਤਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਸੁਨੇਹਾ ਦਿੱਤਾ ਉਪਦੇਸ਼ ਦਿੱਤਾ ਕਿ ਭਾਈ ਇਹ ਚਿੰਤਾ ਕਰਨ ਦੀ ਲੋੜ ਨਹੀਂ ਕਿ ਕੌਣ ਕੀ ਕਰਦਾ ਕੌਣ ਈਰਖਾ ਕਰਦਾ ਕੌਣ ਨਿੰਦਿਆ ਦੇ ਵਿੱਚ ਸੜਿਆ ਪਿਆ ਹੈ ਪਰ ਆਓ ਮਿਲ ਕੇ ਜਦੋਂ ਅਸੀਂ ਸਾਧ ਸੰਗਤ ਰੂਪ ਦਰਬਾਰ ਵਿੱਚ ਆਵਾਂਗੇ ਤੇ ਸਤ ਸੰਗਤ ਵਿੱਚ ਮਿਲ ਕੇ ਵਾਹਿਗੁਰੂ ਦਾ ਜਾਪ ਕਰਾਂਗੇ ਸਿਮਰਨ ਕਰਾਂਗੇ ਤੇ ਸਿਮਰਨ ਕਰਦਿਆਂ ਕਰਦਿਆਂ ਕਹਿੰਦੇ ਜਿਹੜੇ ਮਨ ਦੇ ਫੁਰਨੇ ਆ ਨਾ ਮਨ ਦੇ ਫੁਰਨੇ ਚੰਗੇ ਬਹੁਤ ਘੱਟ ਹੁੰਦੇ ਆ ਉਹ ਤਾਂ ਵੱਡੇ ਭਾਗਾਂ ਵਾਲੇ ਮਹਾਂਪੁਰਖਾਂ ਦੇ ਜਾਂ ਭਾਉ ਭਗਤੀ ਵਾਲੇ ਗੁਰਸਿੱਖਾਂ ਦੇ ਫੁਰਨੇ ਤਾਂ ਚੜ੍ਹਦੀ ਕਲਾ ਵਾਲੇ ਹੁੰਦੇ ਨੇ ਤੇ ਜਿਹੜੇ ਅਸੀਂ ਆਮ ਲੋਕ ਹਾਂ ਨਾ ਸਾਡੇ ਫੁਰਨੇ ਚੰਗੇ ਨਹੀਂ ਹੁੰਦੇ ਇਹ ਤਾਂ ਕਬੂ ਜੀੜਾ ਉਹ ਚੜ੍ਹਤ ਹੈ ਕਬੂ ਜਾਏ ਪਿਆਲੇ ਲੋਭੀ ਜੀੜਾ ਥਿਰ ਨਾ ਰਹਿਤ ਹੈ ਚਾਰੇ ਕੁੰਟਾਂ ਭਾਲੇ ਤੇ ਭਰਮ ਦਾ ਹੀ ਰਹਿੰਦਾ ਪਰ ਜਦੋਂ ਗੁਰੂ ਦੀ ਸੰਗਤ ਵਿੱਚ ਆਉਂਦਾ ਹੈ ਤੇ ਇੱਕ ਵਾਰੀ ਜੁੜ ਜਾਂਦਾ ਹੈ ਸਾਰੇ ਜਪਿਓ ਗੱਜ ਕੇ ਭਾਈ ਵਾਹਿਗੁਰੂ 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 ਵਾਹਿਗੁਰੂ
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 ਆਇਆ ਪ੍ਰਭ ਦਰਬਾਰਾ ਤਾਂ ਸਗਲੀ ਮਿੱਟੀ ਪੁਕਾਰਾ ਕਹਿੰਦੇ ਭਾਈ ਜਦੋਂ ਆ ਗਏ ਗੁਰੂ ਦਰਬਾਰ ਵਿੱਚ ਜਦੋਂ ਆ ਗਏ ਸੰਗਤ ਰੂਪ ਦਰਬਾਰ ਵਿੱਚ ਤਾਂ ਮਨ ਦੀ ਜਿਹੜੀ ਪੁਕਾਰ ਸੀ ਮਨ ਦੀ ਇੱਛਾ ਸੀ ਮਨ ਦਾ ਭਰਮਣਾ ਸੀ ਮਨ ਦੇ ਫੁਰਨੇ ਸੀ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਮਿਟ ਗਏ ਇਹ ਤਰੀਕਾ ਵੀ ਦੱਸਿਆ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਦੋਂ ਦਰਬਾਰ ਸਾਹਿਬ ਆਓ ਜਦੋਂ ਗੁਰਦੁਆਰਾ ਸਾਹਿਬ ਜਾਓ ਤੇ ਫਿਰ ਸਾਧ ਸੰਗਤ ਜੀ ਸਾਨੂੰ ਮਹਾਰਾਜ ਨੇ ਸਮਝਾਇਆ ਕਿ ਉਦੋਂ ਮਨ ਦੇ ਵਿੱਚ ਇਹ ਫੁਰਨੇ ਨਾ ਰੱਖੋ ਕੋਈ ਦੁਨੀਆਂ ਦੇ ਫੁਰਨੇ ਉਦੋਂ ਪਰਿਵਾਰ ਦੇ ਫੁਰਨੇ ਉਦੋਂ ਵਿਵਹਾਰ ਦੇ ਫੁਰਨੇ ਕਹਿੰਦੇ ਇਹ ਛੱਡ ਦਿਓ ਉਦੋਂ ਫੁਰਨਾ ਇੱਕੋ ਹੀ ਇੱਕ ਰੱਖੋ ਕਿ ਮੈਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਸਿੱਖ ਹਾਂ ਤੇ ਧੰਨ ਗੁਰੂ ਗ੍ਰੰਥ ਸਾਹਿਬ ਦੀ ਸ਼ਰਨ ਵਿੱਚ ਚੱਲਿਆ ਹਾਂ ਤੇ ਸ਼ਰਧਾ ਭਾਵਨਾ ਦੇ ਨਾਲ ਸਤਿਗੁਰੂ ਦੇ ਦਰਬਾਰ ਵਿੱਚ ਜਾ ਕੇ ਨਮਸਕਾਰ ਕਰਨੀ ਹੈ ਤੇ ਫਿਰ ਦੋਵੇਂ ਹੱਥ ਜੋੜ ਕੇ ਸਤਿਗੁਰੂ ਦੇ ਚਰਨਾਂ ਵਿੱਚ ਐਨ ਮਸਤਕ ਧਰਤੀ ਤੇ ਲਾ ਕੇ ਦੋਵੇਂ ਹੱਥ ਧਰਤੀ ਤੇ ਲਾ ਕੇ ਸਤਿਗੁਰੂ ਜੀ ਨੂੰ ਨਮਸਕਾਰ ਕਰਨੀ, ਮੱਥਾ ਟੇਕਣਾ ਹੈ। ਇਹ ਭਾਈ ਸਤਿਗੁਰੂ ਪਾਤਸ਼ਾਹ ਜੀ ਕਿਹਾ, ਜਦੋਂ ਸਾਰੇ ਫੁਰਨੇ ਮੇਟ ਕੇ ਧਿਆਨ ਕੇਵਲ ਗੁਰਬਾਣੀ ਦਾ ਧਰ ਕੇ, ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦਾ ਧਿਆਨ ਧਰ ਕੇ ਜਦੋਂ ਦਰਬਾਰ 'ਚ ਆਵਾਂਗੇ ਨਾ, ਕਹਿੰਦੇ ਸਾਰੇ ਫੁਰਨੇ ਫਿਰ ਸਤਿਗੁਰੂ ਜੀ ਆਪ ਹੀ ਕਿਰਪਾ ਕਰਕੇ ਮੇਟ ਦਿੰਦੇ ਹਨ।
ਲਬਦ ਆਪਣੀ ਪਾਈ,
ਪਰ ਲਬਦ ਅਨੁਸਾਰ ਜਿਹੜੀ ਚੀਜ਼ ਅਸੀਂ ਲੱਭਦੇ ਸੀ ਕਿ ਸਾਨੂੰ ਪ੍ਰਭੂ ਦੀ ਸ਼ਰਨ ਮਿਲ ਜਾਵੇ, ਇਹਦੀ ਅਸੀਂ ਤਲਾਸ਼ ਵਿੱਚ ਸੀ। ਮਹਾਰਾਜ ਕਹਿੰਦੇ ਲੱਭਦੇ ਆਪਣੀ ਪਾਈ ਹੈ ਮਨਾ, ਤੇ ਫਿਰ ਪਰਾ ਲਬਦ ਅਨੁਸਾਰ ਤੂੰ ਲੱਭਣ ਵਾਲੀ ਵਸਤੂ ਜਿਹੜੀ ਪਰਮਾਤਮਾ ਦਰ ਸੀ ਉਸ ਨੂੰ ਤੂੰ ਪਾ ਲਿਆ।
ਕੱਤ ਆਵੇ ਕੱਤ ਜਾਈ,
ਤੇ ਫਿਰ ਭਾਈ ਜਦੋਂ ਤੁਸੀਂ, ਮਹਾਰਾਜ ਕਹਿੰਦੇ ਸਾਧ ਸੰਗਤ ਜੀ ਤੁਸੀਂ ਪ੍ਰਭੂ ਦੀ ਦਰ ਤੇ ਪਰਾ ਗਏ, ਸ਼ਰਨ ਵਿੱਚ ਆ ਗਏ, ਤਾਂ ਕੱਤ ਆਵੇ ਕੱਤ ਜਾਈ, ਫਿਰ ਜੰਮਣ ਮਰਨ ਦਾ ਦੁੱਖ ਖਤਮ ਹੋ ਜਾਵੇਗਾ। ਕਿਉਂ? ਜਿਹੜਾ ਅਸੀਂ ਜੰਮ ਕੇ ਆਵਾਂਗੇ ਮਰ ਕੇ ਜਾਵਾਂਗੇ ਇਹ ਸਾਰਾ ਚੱਕਰ ਹੀ ਖਤਮ ਹੋ ਜਾਵੇਗਾ।
ਤਹੇ ਸਾਚ ਨਿਆਇ ਨਿਬੇਰਾ,
ਕਹਿੰਦੇ ਭਾਈ ਇਹ ਸੱਚਾ ਨਿਆਂ ਕਰਨ ਵਾਸਤੇ ਸੱਚੀ ਦਰਗਾਹ ਹੈ ਗੁਰੂ ਦੀ, ਤੇ ਇੱਥੇ ਭਾਈ ਸਾਰੇ ਫੁਰਨਿਆਂ ਦੇ ਝਗੜਿਆਂ ਦਾ ਨਿਬੇੜਾ ਹੋ ਜਾਵੇਗਾ।
ਮੁਹਾ ਸਮ ਠਾਕੁਰ ਸਮ ਚੇਰਾ,
ਜੇ ਕੋਈ ਕਵੇ ਮੈਂ ਤਾਂ ਗਰੀਬ ਹਾਂ, ਮੇਰਾ ਝਗੜਾ ਗੁਰੂ ਸਾਹਿਬ ਨੇ ਸੁਣਨਾ ਨਹੀਂ, ਮੇਰੀ ਆਵਾਜ਼ ਉੱਥੇ ਤੱਕ ਪਹੁੰਚਣੀ ਨਹੀਂ, ਮਹਾਰਾਜ ਕਹਿੰਦੇ ਨਹੀਂ ਭਾਈ, ਉਹ ਸਮ ਠਾਕਰ ਸਮ ਚੇਰਾ, ਉੱਥੇ ਬਰਾਬਰ ਹੀ ਮਾਲਕ ਹੈ। ਦੇਸ਼ ਦਾ ਭਾਵੇਂ ਰਾਜਾ ਹੋਵੇ ਤੇ ਭਾਵੇਂ ਪਰਜਾ ਗਰੀਬ ਮਜ਼ਦੂਰ ਹੋਵੇ, ਕਹਿੰਦੇ ਉੱਥੇ ਸਮ ਹੈ। ਜਿਵੇਂ ਅਦਾਲਤ ਵਿੱਚ ਕੋਈ ਕੇਸ ਲੜਦਾ ਹੋਵੇ ਨਾ, ਝਗੜਾ ਪਿਆ ਹੋਵੇ ਕਿਸੇ ਦੇ ਨਾਲ, ਤੇ ਉੱਥੇ ਜਿਹੜਾ ਹਾਕਮ ਹੁੰਦਾ ਹੈ ਜਿਹਦੇ ਨਾਲ ਝਗੜਾ ਹੁੰਦਾ, ਜੇ ਅਦਾਲਤ ਉਹਨੂੰ ਤਲਬ ਕਰ ਲਵੇ, ਤੇ ਜਿਹਦੇ ਨਾਲ ਝਗੜਾ ਧੱਕਾ ਹੋਇਆ ਹੁੰਦਾ, ਕੋਈ ਗਰੀਬ ਬੰਦਾ ਜਿਹਨੇ ਕੇਸ ਕੀਤਾ ਹੁੰਦਾ ਉਹ ਵੀ ਅਦਾਲਤ ਵਿੱਚ ਪਹੁੰਚ ਜਾਵੇ, ਤੇ ਅਦਾਲਤ ਦੇ ਵਿੱਚ ਦੋਨੇ ਬਰਾਬਰ ਹੀ ਹੁੰਦੇ। ਉੱਥੇ ਹਾਕਮ ਆਪਣੀ ਆਕੜ ਦੇ ਨਾਲ ਨਹੀਂ ਖੜ ਸਕਦਾ। ਸਾਧ ਸੰਗਤ, ਇੱਕ ਵਾਰੀ ਦੀ ਗੱਲ ਹੈ, ਪੰਜਾਬ ਦੇ ਇੱਕ DGP ਨੂੰ ਹਾਈਕੋਰਟ ਨੇ, ਵਾਹਿਗੁਰੂ ਸੁਪਰੀਮ ਕੋਰਟ ਨੇ ਬੁਲਾ ਲਿਆ, ਤੇ ਉਹ ਉਸੇ ਤਰ੍ਹਾਂ ਵਖੀਆਂ ਤੇ ਹੱਥ ਰੱਖ ਕੇ ਖੜ ਗਿਆ, ਤੇ ਜੱਜ ਨੇ ਉਹਨੂੰ ਫਟਕਾਰ ਪਾਈ ਵੀ ਤੈਨੂੰ ਅਦਾਲਤ 'ਚ ਖੜਨਾ ਨਹੀਂ ਆਉਂਦਾ, ਕਿਵੇਂ ਖੜੀ ਦਾ। ਉਸੇ ਵੇਲੇ ਜਿਹੜਾ ਉਹਦਾ ਅਧਿਕਾਰੀ ਪੁਣੇ ਦਾ ਹੰਕਾਰ ਸੀ ਨਾ, ਮਿੰਟ ਵਿੱਚ ਲੈ ਗਿਆ। ਮਹਾਰਾਜ ਕਹਿੰਦੇ ਇਹ ਤੇ ਉਦੋਂ ਵੀ ਉੱਚੀ ਤੇ ਸੁੱਚੀ ਸੱਚੀ ਸਰਕਾਰ ਹੈ, ਸੱਚੀ ਦਰਗਾਹ ਹੈ। ਉਹ ਸਮ ਠਾਕਰ ਮਹਾਰਾਜ ਨੇ ਕਿਰਪਾ ਕਰਕੇ ਨਿਬੇੜਾ ਹੀ ਕਰ ਦਿੱਤਾ ਭਾਈ, ਰਾਜਾ ਪਰਜਾ ਸਮਕਰ ਮਾਰਾ ਐਸੋ ਕਾਲ ਵਡਾਨੀ ਨੇ, ਜਿਹੜਾ ਕਾਲ ਉਹਦੇ ਅਧੀਨ ਹੈ ਉਹਦਾ ਏਡਾ ਵੱਡਾ ਅਸੂਲ ਹੈ, ਤੇ ਜਿਹੜਾ ਆਪ ਮਾਲਕ ਹੈ। ਮਹਾਰਾਜ ਕਹਿੰਦੇ ਉਹ ਸਮ ਠਾਕਰ ਸਮ ਚੇਰਾ, ਉੱਥੇ ਭਾਈ ਕੋਈ ਵੱਡਾ ਨਹੀਂ, ਕੋਈ ਛੋਟਾ ਨਹੀਂ, ਕੋਈ ਮਾਲਕ ਨਹੀਂ, ਕੋਈ ਨੌਕਰ ਨਹੀਂ, ਸਾਰਿਆਂ ਦੀ ਪੁਕਾਰ ਦਰ ਤੇ ਬਰਾਬਰ ਸੁਣੀ ਜਾਂਦੀ ਹੈ।
ਅੰਤਰ ਜਾਮੀ ਜਾਣੈ,
ਫਿਰ ਕਹਿੰਦੇ ਭਾਈ ਕਈ ਵਾਰ ਅਸੀਂ ਪੁਕਾਰ ਕਰਨ ਦਾ ਤਰੀਕਾ ਨਹੀਂ ਸਾਨੂੰ ਆਉਂਦਾ, ਕਿਉਂਕਿ ਜਿਹੜੇ ਸਿਆਣੇ ਲੋਕ, ਵੱਡੇ ਲੋਕ, ਅਮੀਰ ਲੋਕ, ਉਹ ਤਾਂ ਚੰਗੇ ਚੰਗੇ ਵਕੀਲ ਕਰ ਲੈਂਦੇ ਨੇ, ਤੇ ਮਹਾਰਾਜ ਕਹਿੰਦੇ ਭਾਈ ਇਸ ਦਰਗਾਹ ਦੇ ਵਿੱਚ ਤੈਨੂੰ ਵਕੀਲ ਕਰਨ ਦੀ ਲੋੜ ਨਹੀਂ, ਜਿਹੜੀ ਤੇਰੀ ਫਰਿਆਦ ਹੈ ਤੈਨੂੰ ਕਹਿਣ ਦੀ ਲੋੜ ਵੀ ਨਹੀਂ। ਬਿਨ ਬਕਨੇ ਬਿਨ ਕਹਿਣ ਕਹਾਵਣ, ਉਹ ਅੰਤਰ ਜਾਮੀ ਜਾਨ, ਉਹ ਤੇ ਅੰਤਰ ਦੀ ਜਾਣਨ ਵਾਲਾ ਹੈ, ਤੂੰ ਨਹੀਂ ਵੀ ਕਿਹਾ ਪਰ ਤੇਰੇ ਮਨ ਵਿੱਚ ਸ਼ਰਧਾ ਭਾਵਨਾ ਹੈ, ਜੇ ਤੂੰ ਉਲਟ ਵੀ ਕਹਿ ਦਿੱਤਾ। ਮੈਂ ਤਾਂ ਭਾਗਪੁਰੀ ਦਾ ਇਤਿਹਾਸ ਤੁਸੀਂ ਸੁਣਿਆ, ਸਾਧ ਸੰਗਤ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਨੂੰ ਯਾਦ ਕਰਦੀ ਕਿ ਮੇਰਾ ਆ ਖੱਦਰ ਦਾ ਚੋਲਾ ਆ ਕੇ ਸਤਿਗੁਰੂ ਜੀ ਪ੍ਰਵਾਨ ਕਰਨ, ਤੇ ਆਂਢੀ ਗੁਆਂਢੀ ਮਾਤਾ ਦੇ ਇਹਨਾਂ ਬੋਲਾਂ ਤੇ ਹੱਸਦੇ ਨੇ ਕਿ ਸੱਚੇ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਇਸ ਬੁੱਢੜ ਮਾਈ ਦੇ ਘਰੇ ਆ ਕੇ ਕਿਤੇ ਚੋਲਾ ਲੈਣ ਲੱਗੇ। ਪਰ ਨਹੀਂ, ਇਹਦੇ ਭਾਗ ਜਾਗੇ, ਜਦੋਂ ਸਤਿਗੁਰੂ ਪਾਤਸ਼ਾਹ ਜੀ ਗਏ ਬੂਹੇ ਤੇ, ਬੂਹਾ ਖੜਕਾਇਆ, ਪੁੱਛਿਆ ਕੌਣ ਹੈ ਭਾਈ, ਮਾਈ ਜੀ ਨੂੰ ਤੂੰ ਰੋਜ਼ ਯਾਦ ਕਰਦੀ ਉਹੀ ਤਾਂ ਨਹੀਂ ਵੇਖੋ। ਜਦੋਂ ਬੂਹਾ ਖੋਲਿਆ, ਗਦਗਦ ਹੋ ਗਈ, ਫਟਾਫਟ ਮੰਜਾ ਡਾਇਆ, ਸਾਧ ਸੰਗਤ ਦੀ ਚਾਦਰ ਦਰੀ ਪੁੱਠੀ ਵਿਛਾਈ, ਸਿੱਧੀ ਨਹੀਂ ਵਿਛਾਈ, ਕਿਉਂਕਿ ਉਹ ਸ਼ੁੱਧ ਬੁੱਧ ਭੁੱਲ ਗਈ। ਜਦੋਂ ਸਤਿਗੁਰੂ ਜੀ ਆਪ ਪਲਮੇ ਤੇ ਬਿਰਾਜਮਾਨ ਹੋਏ, ਤੇ ਫਿਰ ਕਹਿਣ ਲੱਗੀ, ਮਹਾਰਾਜ ਜੀ ਤੁਸੀਂ ਏਡੇ ਵੱਡੇ ਪਾਪੀ, ਮੈਂ ਬਖਸ਼ਣਹਾਰ, ਸਿੱਖਾਂ ਦੇ ਮਾਤਾ ਕੀ ਬੋਲਦੀ ਪਈ ਆ। ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਭਾਈ ਚੁੱਪ ਰਹੋ, ਤੁਸੀਂ ਮੂੰਹ ਤੋਂ ਇਹ ਗੱਲਾਂ ਕਰਦੇ ਹੋ ਪਰ ਅੰਦਰ ਤੁਹਾਡੇ ਪਤਾ ਨਹੀਂ ਕੀ ਹੁੰਦਾ ਹੈ, ਪਰ ਮਾਤਾ ਦੇ ਅੰਦਰ ਇਹੀ ਆ ਜਿਹੜਾ ਕੁਛ ਤੁਸੀਂ ਸਮਝਦੇ ਆ ਨਾ। ਇਹਦੇ ਸ਼ਬਦਾਂ ਦੇ ਬੋਲ ਇਹਦੀ ਸ਼ੁੱਧ ਬੁੱਧ ਤੋਂ ਬਾਹਰ ਹੋਏ ਪਏ ਨੇ, ਪਰ ਮਾਤਾ ਕਹਿੰਦੀ ਐਵੇਂ ਆ ਜਿਵੇਂ ਤੁਸੀਂ ਚਾਹੁੰਦੇ ਹੋ, ਨਹੀਂ ਕੋਈ ਗੁੱਸਾ ਕੀਤਾ। ਅਤੇ ਉਸ ਮਾਤਾ ਨੂੰ ਕਹਿੰਦੇ, ਮਾਤਾ ਅਸੀਂ ਤਾਂ ਚਾਹੁੰਦੇ ਹਾਂ ਤੂੰ ਸਾਡੀ ਮਾਂ ਹੈ, ਸਾਨੂੰ ਚੋਲਾ ਦੇਵੇਂਗੀ, ਤੂੰ ਤਾਂ ਸਾਨੂੰ ਗੱਲਾਂ 'ਚ ਹੀ ਲਾ ਲਿਆ। ਸੱਚੇ ਪਾਤਸ਼ਾਹ ਮੈਂ ਤਾਂ ਭੁੱਲ ਹੀ ਗਈ, ਫਿਰ ਚੋਲਾ ਦਿੱਤਾ, ਸਾਧਸੰਗ ਜੀ ਕੱਪੜਾ ਦਿੱਤਾ, ਅਤੇ ਮਹਾਰਾਜ ਸੱਚੇ ਪਾਤਸ਼ਾਹ ਦੀਆਂ ਅਸੀਸਾਂ ਲਈਆਂ। ਇਸ ਵਾਸਤੇ ਸਾਧਸੰਗ ਜੀ ਤਾਂ ਬਿਨਾਂ ਬੋਲਿਆਂ ਤੋਂ ਸਾਰੀ ਪੁਕਾਰ ਨੂੰ ਸਾਡੀ ਸਮਝਦਾ ਹੈ ਅਕਾਲ ਪੁਰਖ ਵਾਹਿਗੁਰੂ। ਕੋਈ ਭਾਵਾਂ ਅਸੀਂ ਪੁਕਾਰ ਕਰਨ ਦਾ ਤਰੀਕਾ ਨਾ ਆਉਂਦਾ ਹੋਵੇ, ਅੱਖਰ ਚੰਗੇ ਨਾ ਹੋਣ, ਅੱਖਰਾਂ ਦੀ ਬਣਾਵਟ ਨਾ ਬਣਾਉਣੀ ਆਵੇ, ਉਹ ਤੇ ਭਾਈ ਆਪ ਜਾਣੀ ਜਾਣ ਹੈ।
ਬਿਨ ਬੋਲਤ ਆਪ ਪਛਾਣੈ,
ਬਿਨਾਂ ਬੋਲਤਾਂ ਤੋਂ ਸਾਡੇ ਦਰਦ ਨੂੰ ਸਾਡੀ ਪੀੜਾ ਨੂੰ ਆਪ ਪਛਾਣਦਾ ਹੈ।
ਸਰਬ ਥਾਨ ਕੋ ਰਾਜਾ,
ਉਹ ਕਹਿੰਦੀ ਇੱਕ ਲੋਕ ਨਹੀਂ, ਇੱਕ ਥਾਂ ਨਹੀਂ, ਇੱਕ ਪ੍ਰਾਂਤ ਨਹੀਂ, ਇੱਕ ਦੇਸ਼ ਨਹੀਂ, ਉਹ ਤੇ ਸਾਰੀ ਦੁਨੀਆਂ ਦਾ ਰਾਜ ਹੈ। ਫਿਰ ਇਹ ਦੁਨੀਆਂ ਦਾ ਨਹੀਂ ਤਾਂ ਪ੍ਰਲੋਕ ਦਾ ਵੀ ਰਾਜਾ ਹੈ। ਤਾਂ ਜੇ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰਸਿੱਖਾਂ ਨੂੰ ਇਹ ਵਧਾਈਆਂ ਦਿੱਤੀਆਂ, ਤੁਸੀਂ ਆਓ ਗੁਰੂ ਤੇ ਦਰ ਤੇ, ਇਹ ਲੋਕ ਸੁਖੀਏ, ਪ੍ਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਦੀ ਦਾਤ ਦੇ ਦਿੰਦਾ ਹੈ।
ਅਨਹਦ ਸ਼ਬਦ ਅਗਾਜਾ,
ਕਹਿੰਦੇ ਲਾਭ ਕੀ ਹੋ ਮਹਾਰਾਜ ਜੇ ਗੁਰੂ ਦੀ ਸੰਗਤ ਵਿੱਚ ਆਵਾਂਗੇ। ਕਹਿੰਦੇ ਇੱਥੇ ਬਹੁਤ ਕਰਨੀ ਵਾਲੇ ਭਾਉ ਭਗਤੀ ਵਾਲੇ ਗੁਰੂ ਕੇ ਸਿੱਖ ਬਰਾਜੇ ਹੁੰਦੇ ਵਿੱਚ, ਜਦੋਂ ਸੰਗਤ ਵਿੱਚ ਆਓਗੇ ਨਾ ਤੇ ਉਹਨਾਂ ਸਾਰਿਆਂ ਦਾ ਇਕੱਤਰ ਹੋਣਾ ਇਸ ਸਥਾਨ ਨੂੰ ਪਵਿੱਤਰ ਕਰ ਦਿੰਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ, ਜਿੱਥੇ ਜਾਏ ਬਹਾ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ, ਜਿੱਥੇ ਗੁਰੂ ਜੀ ਆਪ ਸੰਗਤ ਵਿੱਚ ਸੱਜ ਗਏ ਉਹ ਥਾਂ ਹੀ ਸੋਭਨੀਕ ਹੋ ਜਾਂਦਾ ਹੈ। ਇਸ ਵਾਸਤੇ ਸਤਿਗੁਰੂ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਭਾਈ ਕੀ ਫਰਕ ਪੈਂਦਾ ਫਿਰ। ਕਹਿੰਦੇ ਜਿਹੜੇ ਸਾਡੇ ਅੰਦਰ ਘੱਟ ਘੱਟ ਮੈਂ ਹਰਜੂ ਵਸੈ ਸੰਤਨ ਕਹੇ ਪੁਕਾਰ, ਸਾਡੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਵਸਦਾ ਨਾ, ਤੇ ਜਦੋਂ ਸੰਗਤ ਵਿੱਚ ਜਾ ਮਿਲ ਕੇ ਅਸੀਂ ਉਸ ਵਾਹਿਗੁਰੂ ਨੂੰ ਜਪਦੇ ਹਾਂ ਤੇ ਅਣਹਦ ਸ਼ਬਦ ਅਗਾਜਾ, ਅਗਾਜਾ ਨਾਮ ਪ੍ਰਗਟ ਹੋਣ ਦਾ। ਕਹਿੰਦੇ ਭਾਈ ਫਿਰ ਅਣਹਦ ਸ਼ਬਦ ਪ੍ਰਗਟ ਹੋ ਜਾਂਦੇ ਨੇ ਗੁਰਮੁਖਾਂ ਪਿਆਰਿਆਂ ਦੇ ਹਿਰਦੇ ਦੇ ਵਿੱਚ ਉਹਨਾਂ ਦੀ ਕਮਾਈ ਕਰਕੇ।
ਚਤੁਰਾਈ,
ਇਸ ਵਾਸਤੇ ਕਹਿੰਦੇ ਭਾਈ ਉਸ ਮਾਲਕ ਦੇ ਨਾਲ ਚਤੁਰਾਈਆਂ ਨਹੀਂ ਚੱਲਦੀਆਂ, ਉਹਦੇ ਨਾਲ ਕਿਵੇਂ ਚਤੁਰਾਈ ਕਰ ਲਵਾਂਗੇ, ਉਹਦੇ ਨਾਲ ਚਲਾਕੀਆਂ ਨਹੀਂ ਚੱਲਦੀਆਂ। ਉੱਥੇ ਤਾਂ ਨਿਮਰਤਾ ਸ਼ੁੱਧ ਭਾਵਨਾ ਉਹੀ ਚੱਲ ਸਕਦੀ ਹੈ, ਅਰਦਾਸ ਹੀ ਚੱਲ ਸਕਦੀ ਹੈ। ਉੱਥੇ ਤਾਂ ਹੱਥ ਜੋੜ ਕੇ ਜੇ ਇਹ ਬਚਨ ਕਹਿ ਦਿਆਂਗੇ ਨਾ, ਹਮਰੇ ਕਰਬ ਨਾ ਵਿਚਰੋ ਠਾਕਰ ਤੂੰ ਪੈਜ ਰੱਖੋ ਅਪਰੀਦੇ, ਉੱਥੇ ਕਹਿ ਦਿਆਂਗੇ ਲੇਖੇ ਕਤੇ ਨੂੰ ਛੁੱਟੀਆ ਖਿਣ ਖਿਣ ਭੂਲਣ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ, ਫਿਰ ਤਾਂ ਰਹਿਮਤ ਹੋ ਜੂ। ਤੇ ਜੇ ਆਪਣਾ ਆਪ ਛਪਾਵਾਂਗੇ ਵੀ ਮੇਰੇ ਵਰਗਾ ਕੋਈ ਨਹੀਂ ਜੀ, ਮੈਂ ਤਾਂ ਕੋਈ ਗਲਤੀ ਨਹੀਂ ਕਰਦਾ, ਮੈਨੂੰ ਅੰਮ੍ਰਿਤ ਛਕਣ ਦੀ ਕੀ ਲੋੜ ਹੈ, ਇਹ ਚਤੁਰਾਈਆਂ ਨਹੀਂ ਚੱਲਦੀਆਂ ਉੱਥੇ। ਨਹੀਂ ਭਾਈ ਸਤਿਗੁਰੂ ਦੇ ਦਰ ਤੇ ਆ ਕੇ ਨਿਮਰਤਾ ਸਹਿਤ ਹੋ ਕੇ ਸਤਿਗੁਰੂ ਦੇ ਦਰ ਤੇ ਜੁੜੀਏ, ਚਤੁਰਾਈਆਂ ਛੱਡ ਦਈਏ।
ਮਿਲ ਨਾਨਕ ਆਪ ਗਵਾਈ,
ਭਾਈ ਦਾਸਾ ਭਾਵ ਧਾਰ ਕੇ ਗੁਰੂ ਦੀ ਸ਼ਰਨ ਵਿੱਚ ਆ ਕੇ ਆਪਣਾ ਆਪ ਅਭੇਦ ਕਰ ਦੇਵੇ, ਆਪਣਾ ਆਪ ਤਿਆਗ ਦੇਵੇ। ਜੇ ਭਗਤਾਂ ਨੇ ਕਿਹਾ ਨਾ ਹਾਂ ਹਾਂ ਮੈਂ ਵਿੱਚੋਂ ਖੋਵੈ ਦੂਜਾ ਮੇਟਾ ਇੱਕੋ ਹੋਵੇ, ਤੇ ਨਾਮ ਜਪਦਿਆਂ ਜਪਦਿਆਂ ਜਦੋਂ ਇਹ ਅਵਸਥਾ ਬਣ ਗਈ ਕਿ ਹੇ ਵਾਹਿਗੁਰੂ ਨਾਮ ਜਪਦਿਆਂ ਤੋਂ ਹੁਣ ਤਾਂ ਜਿੱਧਰ ਦੇਖਾਂ ਉੱਧਰ ਤੇਰਾ ਹੀ ਵਾਸਾ ਨਜ਼ਰ ਆਉਂਦਾ ਹੈ, ਧਰਤ ਪਤਾਲ ਆਕਾਸ਼ ਹੈ ਮੇਰੀ ਜਿੰਦੜੀਏ, ਸਭ ਹਰ ਹਰ ਨਾਮ ਧਿਆਵੈ ਰਾਮ, ਸਾਰੇ ਪਾਸੇ ਉਹ ਪਰਮਾਤਮਾ ਦੇ ਨਾਮ ਹੀ ਸੁਣਾਈ ਦਿੰਦੇ ਹਨ। ਇਹ ਸਤਿਗੁਰੂ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਸ੍ਰੀ ਮੁਖ ਵਾਕ ਬਖਸ਼ਿਸ਼ ਕੀਤਾ ਹੈ। ਹੁਣ ਸਾਧਸੰਗਤ ਜੀ ਲੜੀਵਾਰ ਜੋ ਸ਼ਬਦ ਚੱਲ ਰਹੇ ਹਨ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰ ਰਹੇ ਹਨ, ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੀ ਸ਼ਤਾਬਦੀ ਆ ਰਹੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੜੇ ਵੱਡੇ ਪ੍ਰਬੰਧ ਕੀਤੇ ਨੇ, ਪਰ ਸਾਧਸੰਗਤ ਜੀ ਮੈਂ ਬੇਨਤੀ ਕਰਾਂ, ਜਿੰਨੀਆਂ ਸਿੱਖ ਸੰਪਰਦਾਵਾਂ ਹੈ, ਸਿੰਘ ਸੁਭਾਵਾਂ ਹੈ, ਨਿਹੰਗ ਸਿੰਘ ਜਥੇਬੰਦੀਆਂ, ਜਿੰਨੀਆਂ ਵੀ ਸਾਡੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਪਿੰਡਾਂ ਦੀਆਂ, ਭਾਵੇਂ ਲੋਕਲ ਕਮੇਟੀਆਂ ਦੇਸ਼ ਵਿੱਚ ਹੈ ਵਿਦੇਸ਼ ਵਿੱਚ ਹੈ, ਸਾਨੂੰ ਸਭਨਾਂ ਨੂੰ ਉੱਦਮ ਕਰਨਾ ਚਾਹੀਦਾ। ਆਪਾਂ ਨੂੰ ਯਾਦ ਹੋਵੇਗਾ ਕਿ ਜਦੋਂ ਸ਼ਹੀਦੀ ਸ਼ਤਾਬਦੀ ਆਈ ਸੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੀ, ਉਦੋਂ ਦੇਸ਼ ਵਿੱਚ ਐਮਰਜੈਂਸੀ ਲੱਗੀ ਹੋਈ ਸੀ, ਪਰ ਕਹਿਣੀ ਕਥੀ ਦੇ ਮਹਾਨ ਸੂਰਬੀਰ ਬਹਾਦਰ ਯੋਧੇ ਮਹਾਂਪੁਰਖ ਸੰਤ ਸੱਚਖੰਡ ਵਾਸੀ ਸੰਤ ਬਾਬਾ ਕਰਤਾਰ ਸਿੰਘ ਖਾਲਸਾ ਜੀ ਨੇ ਪੰਜਾਬ ਕੀ ਹਿੰਦੁਸਤਾਨ ਭਰ ਦੇ ਵਿੱਚ ਇੰਨੇ ਵੱਡੇ ਵੱਡੇ ਨਗਰ ਕੀਰਤਨ ਕੀਤੇ, ਸੰਗਤਾਂ ਨੂੰ ਜਗਾ ਦਿੱਤਾ ਸਿਰ ਜਾਵੇ ਤਾਂ ਜਾਵੇ, ਸਾਡਾ ਸਿੱਖੀ ਸਿਦਕ ਨਾ ਜਾਵੇ, ਗੁਰੂ ਕੇ ਸਿੱਖੋ ਸਾਬਤ ਸੂਰਤ ਹੋਵੋ, ਇਹ 'ਚ ਇੱਕ ਹੋਕਾ ਦਿੱਤਾ ਸੀ। ਅੱਜ ਤੱਕ ਸੰਗਤਾਂ ਯਾਦ ਕਰਦੀਆਂ ਕਿ ਐਸੇ ਮਹਾਂਪੁਰਖਾਂ ਨੇ, ਮਹਾਂਪੁਰਖ ਆਪ ਵੀ ਕਹਿੰਦੇ ਸੀ ਕਿ ਭਾਈ ਇਹ ਸ਼ਤਾਬਦੀ ਆਪਣੇ ਜ਼ਿੰਦਗੀ ਵਿੱਚ ਆਈ, ਆਪਾਂ ਨੂੰ ਨਸੀਬ ਹੋਈ ਮਨਾਉਣ ਵਾਸਤੇ, ਸਾਰਾ ਸਾਲ ਆਪਾਂ ਇਹ ਸ਼ਤਾਬਦੀ ਮਨਾਉਣੀ ਹੈ। ਅਤੇ ਜਿੱਥੇ ਵੀ ਮਹਾਂਪੁਰਖ ਗਏ, ਕੱਲ੍ਹ ਵਾਹਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਇਤਿਹਾਸ ਨਾਲ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ, ਤਾਂ ਉਦੋਂ ਜਥੇ ਦੇ ਨਾਲ ਸੀ, ਜਦੋਂ ਦੇਖਿਆ ਕਿ ਕਈਆਂ ਲੰਗਰਾਂ ਵਿੱਚ ਸਿਰਫ 5 ਮਿੰਟ ਬੋਲਣਾ ਮਹਾਂਪੁਰਖਾਂ ਨੇ, 5 ਮਿੰਟ, ਪਰ 5 ਮਿੰਟਾਂ ਦੇ ਵਿੱਚ ਸੰਗਤਾਂ ਦੀਆਂ ਅੱਖਾਂ ਵਿੱਚ ਵਿਰਾਗ ਦੇ ਅੱਥਰੂ ਦੇਖ, ਐਸੀ ਕਰਨੀ ਕਮਾਈ ਦੇ ਮਾਲਕ ਸੀ ਮਹਾਂਪੁਰਖ। ਆ ਕਹਿਣ ਤੋਂ ਭਾਵ ਕਿ ਅੱਜ ਵੀ ਅਸੀਂ, ਸਾਡਾ ਫਰਜ਼ ਬਣਦਾ ਕਿ ਗੁਰਮਤਿ ਦੇ ਅਨੁਸਾਰ ਅਸੀਂ ਸਾਰੇ ਰਲ ਕੇ, ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਦਮ ਕਰ ਰਹੀ ਹੈ, ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਕੱਲੀ ਤਾਂ ਪੰਥ ਨਹੀਂ। ਪੰਥ ਕੌਣ ਹੈ ਭਾਈ? ਪੰਥ ਤਾਂ ਇੱਕ ਫਲਵਾੜੀ ਹੈ ਜਿਹਦੇ ਵਿੱਚ ਸਾਰੀਆਂ ਹੀ ਸੰਪਰਦਾਵਾਂ ਆਉਂਦੀਆਂ, ਸਾਰੇ ਗੁਰੂ ਕੇ ਸਿੱਖ ਆਉਂਦੇ ਨੇ। ਸਾਡਾ ਸਭ ਦਾ ਫਰਜ਼ ਬਣਦਾ ਹੈ, ਜਿਵੇਂ ਦਮਦਮੀ ਟਕਸਾਲ ਨੇ ਗੁਰਬਾਣੀ ਬੋਧ ਪਾਠ ਸਮਾਗਮ ਆਰੰਭ ਕੀਤੇ ਨੇ, ਬਾਬਾ ਸ਼ਹੀਦਾਂ ਦੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਦੇ ਸਥਾਨ 'ਤੇ, ਉੱਥੇ ਵੀ ਨਗਰ ਨਿਵਾਸੀ ਸਾਰੀਆਂ ਸੰਗਤਾਂ ਨੂੰ, ਦੂਰ ਦੇੜੇ ਦੀਆਂ ਇਲਾਕਿਆਂ ਦੀਆਂ ਸੰਗਤਾਂ ਨੂੰ ਵੱਧ ਤੋਂ ਵੱਧ ਲਾਭ ਲੈਣਾ ਚਾਹੀਦਾ। ਪਰ ਭਾਈ ਇਹ ਤਾਂ ਵੀ ਗਾਂ, ਵੱਖ ਵੱਖ ਸੰਪਰਦਾਵਾਂ ਨੂੰ ਵੀ ਆਪਣੇ ਤੌਰ 'ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਸਮਰਪਿਤ ਨਗਰ ਕੀਰਤਨ ਕੱਢਣੇ ਚਾਹੀਦੇ ਨੇ, ਸੰਗਤਾਂ 'ਚ ਜਾਗਰਤੀ ਲਿਆਉਣੀ ਚਾਹੀਦੀ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਦੀ ਏਡੀ ਵੱਡੀ ਕੁਰਬਾਨੀ, ਏਡਾ ਵੱਡਾ ਉਪਦੇਸ਼, ਇੰਨਾ ਵੱਡਾ ਗਿਆਨ ਕੋਈ ਦੇ ਸਕਦਾ ਭਾਈ? ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨੂੰ ਆਣ, ਕੋਈ ਕਰ ਹੀ ਨਹੀਂ ਸਕਦਾ। ਇਸ ਵਾਸਤੇ ਸਾਨੂੰ ਚੜ੍ਹਦੀ ਕਲਾ ਦੇ ਵਿੱਚ ਸਾਰੀਆਂ ਹੀ ਸੰਗਤਾਂ ਨੂੰ ਆਪੋ ਆਪਣੇ ਢੰਗ ਦੇ ਨਾਲ, ਜਿੱਥੇ ਜਿਹੜੇ ਪ੍ਰੋਗਰਾਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਲੀਕੇ, ਉਹਦੇ 'ਚ ਵੀ ਸਾਥ ਦਿਓ, ਪਰ ਆਪਣੇ ਤੌਰ 'ਤੇ ਵੀ, ਆਪਾਂ ਸਾਰੇ ਗੁਰੂ ਕੇ ਸਿੱਖ ਹੈ ਭਾਈ, ਆਪਣੇ ਤੌਰ 'ਤੇ ਵੀ ਵੱਡੇ ਪ੍ਰਬੰਧ ਕਰਨੇ ਚਾਹੀਦੇ, ਵੱਡੇ ਉਪਰਾਲੇ ਕਰਨੇ ਚਾਹੀਦੇ ਆ, ਗੁਰੂ ਸਾਹਿਬ ਕਿਰਪਾ ਕਰਨਗੇ। ਆਓ ਸਤਿਗੁਰੂ ਪਾਤਸ਼ਾਹ ਜੀ ਜੋ ਕਿਰਪਾ ਕਰ ਰਹੇ ਹਨ, ਲੜੀਵਾਰ ਕਥਾ ਦੇ ਵਿੱਚ ਸਰਵਣ ਕਰੀਏ ਜੀ।
ਪੂੰਡ ਮਹੱਲਾ ਪੰਜਵਾਂ, ਰਾਮ ਰਾਮ ਸੰਗ ਕਰ ਵਿਵਹਾਰ।
ਸੋ ਗੋਲਡ ਰਾਗ ਦੇ ਵਿੱਚ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰ ਰਹੇ ਹਨ ਕਿ ਭਾਈ ਹੇ ਗੁਰਸਿੱਖ, ਆ ਕੇ ਬੇਨਤੀ ਕੀਤੀ ਗੁਰਸਿੱਖਾਂ ਨੂੰ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਡਾ ਕਾਰ ਵਿਵਹਾਰ ਇਹੋ ਜਾਏ, ਸਾਡੀ ਕਾਰ ਇਸ ਤਰ੍ਹਾਂ ਚੱਲਦੀ ਹੈ, ਸਾਡਾ ਵਿਵਹਾਰ ਇਹੋ ਜਾਏ, ਵਿਵਹਾਰ ਕਿਸ ਤਰ੍ਹਾਂ ਚੰਗਾ ਬਣ ਸਕਦਾ ਹੈ। ਅਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਜੇ ਤੁਸੀਂ ਗੁਰੂ ਨਾਲ ਜੁੜ ਜਾਓ ਤਾਂ ਸਾਰੇ ਵਿਵਹਾਰ ਚੰਗੇ ਹੋ ਜਾਣਗੇ। ਹੁਣ ਫਰਮਾਉਂਦੇ ਹਨ ਰਾਮ ਰਾਮ ਸੰਗ ਕਰ ਵਿਵਹਾਰ, ਕਿ ਭਾਈ ਜਿਹੜਾ ਤੇਰਾ ਵਿਵਹਾਰ ਹੈ ਨਾ ਭਉ ਭਗਤੀ ਦਾ, ਜਿਹੜਾ ਤੇਰਾ ਵਿਵਹਾਰ ਹੈ ਅੰਮ੍ਰਿਤ ਵੇਲੇ ਉੱਠਣ ਦਾ, ਜਿਹੜਾ ਤੇਰਾ ਵਿਵਹਾਰ ਹੈ ਨਿਤਨੇਮ ਦਾ, ਕਹਿੰਦੇ ਉਹ ਪਰਮਾਤਮਾ ਦੇ ਨਾਲ ਰਮੇ ਹੋਏ ਰਾਮ ਦੇ ਨਾਲ ਮਿਲ ਕੇ ਉਸ ਵਿਵਹਾਰ ਨੂੰ ਜਾਰੀ ਰੱਖ।
ਰਾਮ 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 ਪ੍ਰਾਣ ਆਧਾਰ,
ਕਹਿੰਦੇ ਇਸ ਗੱਲ ਨੂੰ ਨਿਸ਼ਚੈ ਕਰਕੇ ਰੱਖੀ ਕਿ ਸਾਡੇ ਪ੍ਰਾਣਾਂ ਦਾ ਆਸਰਾ ਕੌਣ ਹੈ, ਜਿਹਦੇ ਪ੍ਰਥਾਏ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਕਿਰਪਾ ਕੀਤੀ ਹੈ, ਹਰ ਜਪਦਿਆਂ ਖੇਨ ਢਿੱਲ ਨਾ ਕੀਚੇ ਮੇਰੀ ਜਿੰਦੜੀਏ, ਮਾਂ ਤੂੰ ਕੀ ਜਾਪੈ ਸਾਹ ਆਵੈ ਕਿ ਨਾ ਆਵੈ, ਰਾਮ ਪਤਾ ਨਹੀਂ ਸਾਹ ਆਉਣਾ ਕਿ ਨਹੀਂ, ਜਿੰਨਾ ਚਿਰ ਸਾਹ ਆਉਂਦੇ ਨੇ ਉਨਾ ਚਿਰ ਕੌਣ ਦੇ ਰਿਹਾ, ਉਹ ਪਰਮਾਤਮਾ ਦੇ ਰਿਹਾ। ਕਹਿੰਦੇ ਨਿਸ਼ਚਾ ਰੱਖੀ ਕਿ ਇਹਨਾਂ ਪ੍ਰਾਣਾਂ ਦਾ ਆਸਰਾ ਜਿਹੜਾ ਹੈ ਉਹ ਆਪ ਪਰਮਾਤਮਾ ਵਾਹਿਗੁਰੂ ਹੈ, ਇਸ ਕਰਕੇ ਉਸ ਦੇ ਨਾਲ ਭਉ ਭਗਤੀ ਦਾ ਵਿਵਹਾਰ ਜੋੜ ਕੇ ਰੱਖ।
ਰਾਮ 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 ਕੀਰਤਨ ਗਾਏ,
ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ, ਜਿਹੜਾ ਅਸੀਂ ਦੁਨੀਆਂ ਦਾ ਵਿਵਹਾਰ ਕਰਦੇ ਹਾਂ, ਦੁਕਾਨਾਂ ਕਰਦੇ ਹਾਂ, ਨੌਕਰੀਆਂ ਕਰਦੇ ਹਾਂ, ਇਹ ਤੇ ਚੱਲਦਾ ਹੈ, ਅਸੀਂ ਰਮੇ ਹੋਏ ਰਾਮ ਦੇ ਨਾਲ ਪਰਮਾਤਮਾ ਦੇ ਨਾਲ ਵਿਵਹਾਰ ਕਿਵੇਂ ਜੋੜੀਏ? ਤੇ ਮਹਾਰਾਜ ਕਹਿੰਦੇ ਲਓ ਭਾਈ ਤੁਹਾਨੂੰ ਦੱਸਦੇ ਤਰੀਕਾ। ਫਿਰ ਤਰੀਕਾ ਕੀ ਦੱਸਿਆ? ਕਹਿੰਦੇ ਰਾਮ 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 ਹਰ ਕੀਰਤਨ ਗਾਏ। ਕਹਿੰਦੇ ਗੁਰੂ ਕਾ ਕੀਰਤਨ ਜਦੋਂ ਹੁੰਦਾ ਨਾ, ਕੀਰਤਨ ਕਰੋ, ਕੀਰਤਨ ਸੁਣੋ। ਮਹਾਰਾਜ ਤਾਂ ਜੀ ਨੇ ਕਿਹਾ ਨਾ ਕਲਯੁਗ ਮੈਂ ਕੀਰਤਨ ਪ੍ਰਧਾਨਾ, ਇਹ ਪ੍ਰਧਾਨ ਸਾਧਨ ਹੈ ਪਰਮਾਤਮਾ ਨੂੰ ਮਿਲਣ ਦਾ। ਇਸ ਕਰਕੇ ਸਾਧ ਸਿੰਘ ਜੀ परमात्मा दे नाम दी कीर्ति महिमा कीर्तन दे विच जुड़ो।
रमत राम सब रहियो समाए,
कहिंदे रमत राम क्योंकि किसी ने रामचंद्र नूं राम मन्निया, कृष्ण ने किसी ने भगवान नूं राम मन्निया, किसी ने किसी नूं मन लिया, पर कहिंदे रमत राम उह कौण है? सतगुरु पातशाह जी कहिंदे उह परमात्मा है जिन्हें रामचंद्र नूं भी पैदा किया, जिन्हें कृष्ण नूं भी पैदा किया, जिन्हें दुनिया दे च वड्डे देव दी देवी देवतियां दी शक्तियां पैदा कीतियां, वह सब तो उपर रमिया होया राम है। कहिंदे भाई वह सारे थावां ते रमिया होया है।
संत जना मिल बोलो राम,
इस करके भाई संतां दी संगत विच जाके संत इस गल नूं समझदे ने कि रमिया होया राम वह सारिआं दे विच व्यापक है। इस करके सतगुरु जी उपदेश दिता ना, घर बाहर तेरा परवासा तू जन कहै संग, घर विच भी ते बाहर विच भी हर थां ते परमात्मा रमिया होया है। ते जदों असीं संतां दी संगत विच आवांगे ते संत फिर सानूं ये नहीं कहणगे मेरा नाम जपो, जिहड़ा ये कहेगा वह संत नहीं, जिहड़ा कहेगा मेरी फलैक्स बोर्ड वड्डी लाओ मैं संत हां, मैं तां तुहाडी कथा करन आवेगा, 40-50 बोर्ड इलाके च वड्डे वड्डे लाओ, नहीं भाई संत तो वह कहिंदे भाई नितनेम करदा अमृत छकिया वाहिगुरू जपदा हुंदा, ते कई थावां ते आपां जावांगे कहिण दी लोड़ नहीं। कार सेवा वाले महापुरखां कोल सवेरे सवेरे जा वलो अमृत वेले, ते उह ना नींद ना आवे इस नूं रोकण वास्ते उन्हां ने चक्कर बन्निया हुंदा गोल दायरे च, ते फिर की जपदे ने भाई सारे जपियो वाहिगुरू वाहिगुरू ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
ਇਸ ਕਰਕੇ ਭਾਈ ਜਦੋਂ ਸੰਤਾਂ ਦੀ ਸੰਗਤ ਵਿੱਚ ਮਿਲੋ ਤੇ ਸੰਤ ਜਨਾ ਮਿਲ ਬੋਲੋ ਰਾਮ, ਕਹਿੰਦੇ ਭਾਈ ਉਦੋਂ ਵੀ ਵਾਹਿਗੁਰੂ ਦਾ ਜਾਪ ਕਰਨਾ ਕਰੋ।
ਸਭ ਤੇ ਨਿਰਮਲ ਪੂਰਨ ਕਾਮ,
ਕਹਿੰਦੇ ਸਾਰਿਆਂ ਕੰਮਾਂ ਨੂੰ ਸਵਾਰਨ ਵਾਲੇ, ਸਾਰਿਆਂ ਕੰਮਾਂ ਨੂੰ ਨਿਰਮਲ ਕਰਨ ਦੇਣ ਵਾਲੇ, ਮਨ ਤੋਂ ਰਹਿਤ ਕਰਨ ਦੇਣ ਵਾਲਾ, ਇਹ ਜਿਹੜਾ ਕੰਮ ਹੈ ਨਾ ਪਰਮਾਤਮਾ ਦੇ ਨਾਮ ਜਪਣ ਦਾ, ਭਉ ਭਗਤੀ ਦਾ, ਸਿਮਰਨ ਕਰਨ ਦਾ, ਕੀਰਤਨ ਕਰਨ ਦਾ, ਗੁਰੂ ਕੀ ਸੰਗਤ ਵਿੱਚ ਆਉਣ ਦਾ, ਇਹ ਸਭ ਤੋਂ ਉੱਤਮ ਕਰਮ ਹੈ। ਕਿਉਂਕਿ ਇਹ ਬਾਕੀ ਦੇ ਸਾਡੇ ਜਿਹੜੇ ਕਾਰਜ ਹੈ ਨਾ ਉਹਨਾਂ ਨੂੰ ਵੀ ਨਿਰਮਲ ਕਰ ਦਿੰਦਾ, ਉਹਨਾਂ ਦੇ ਵਿੱਚ ਵੀ ਨਿਰਮਲਤਾ ਲਿਆ ਦਿੰਦਾ ਵੀ ਮੈਂ ਕਿਸੇ ਨਾਲ ਧੋਖਾ ਨਾ ਕਰਾਂ, ਮੈਂ ਕਿਸੇ ਨਾਲ ਫਰੇਬ ਨਾ ਕਰਾਂ, ਕਿਸੇ ਨਾਲ ਠੱਗੀ ਨਾ ਮਾਰਾਂ। ਕਿਉਂਕਿ ਜਦੋਂ ਅਸੀਂ ਸੰਗਤ ਵਿੱਚ ਆਉਣਾ ਸੰਗਤ ਵਿੱਚੋਂ ਇਹ ਗੁਣ ਮਿਲਦੇ ਨੇ, ਇਸ ਕਰਕੇ ਭਾਈ ਇਹ ਸਭ ਤੋਂ ਨਿਰਮਲ ਕਰਮ ਹੈ।
ਰਹਾਉ
ਰਾਮ ਦੇ ਕੇ ਕਿਰਪਾ ਕਰਦੇ ਹਨ।
ਰਾਮ ਰਾਮ ਧਨ ਸੰਚ ਭੰਡਾਰ,
ਕਹਿੰਦੇ ਭਾਈ ਜਿਵੇਂ ਤੂੰ ਆਮ ਪੂੰਜੀਆਂ ਦੇ ਭੰਡਾਰ ਭਰਦਾ ਨਾ ਵੀ ਮੇਰੇ ਕੋਲ ਵੱਧ ਸੰਪਤੀ ਹੋਵੇ, ਪਰ ਇਹ ਸੰਪਤੀ ਤੇਰੇ ਨਾਲ ਜਾਣ ਵਾਲੀ ਨਹੀਂ, ਆਪ ਤੁਹਾਨੂੰ ਸੰਪਤੀ ਦਿੰਦੇ ਹਾਂ, ਤੁਹਾਨੂੰ ਪੂੰਜੀ ਦਿੰਦੇ ਹਾਂ ਜਿਹੜੀ ਹਮੇਸ਼ਾ ਤੁਹਾਡੇ ਨਾਲ ਨਿਭੇਗੀ। ਇਸ ਕਰਕੇ ਭਾਈ ਪਰਮਾਤਮਾ ਦਾ ਨਾਮ ਜਪ ਜਪ ਕੇ ਆਪਣੇ ਹਿਰਦੇ ਦੇ ਵਿੱਚ ਇਹ ਭੰਡਾਰੇ ਭਰ ਲਓ ਆਪਣੇ ਅੰਤਸ਼ਕਰਨ ਦੇ ਵਿੱਚ।
ਰਾਮ 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 ਕਰ ਆਹਾਰ,
ਕਹਿੰਦੇ ਭਾਈ ਇਹੀ ਇੱਕ ਖਾਣਾ ਹੈ ਜਿਹੜਾ ਦਰਗਾਹ ਦੇ ਵਿੱਚ ਤੇਰੇ ਕੰਮ ਆਏਗਾ। ਮਹਾਰਾਜ ਨੇ ਫਰਮਾਇਆ ਨਾ, ਸੰਗਤਾਂ ਨੇ ਪੁੱਛਿਆ ਮਹਾਰਾਜ ਜਿਹਦਾ ਏਡਾ ਵੱਡਾ ਪੈਂਡਾ ਦੱਸਦੇ ਆ ਕਿ ਪਰਮਾਤਮਾ ਦੇ ਰਸਤੇ ਦੇ ਵਿੱਚ ਕੋਈ ਖੁਰਾਕ ਵੀ ਮਿਲਦੀ ਹੈ? ਮਹਾਰਾਜ ਕਹਿੰਦੇ ਜੇ ਮਾਰਗ ਕੇ ਗਣੇ ਜਾਹੇ ਨਾ ਕੋਸਾ, ਹਰ ਕਾ ਨਾਮ ਉਹਾ ਸੰਗ ਤੋਸਾ। ਕਹਿੰਦੇ ਉੱਥੇ ਭਾਈ ਤੋਸਾ ਜਿਹੜਾ ਤੇਰੀ ਖੁਰਾਕ ਹੈ, ਤੇਰਾ ਭੋਜਨ ਹੈ, ਉਹ ਪਰਮਾਤਮਾ ਦਾ ਨਾਮ ਹੈ। ਇਸ ਕਰਕੇ ਪਰਮਾਤਮਾ ਦੇ ਨਾਮ ਨੂੰ ਆਹਾਰ ਖਾਣਾ, ਖੁਰਾਕ ਮੰਨਣਾ ਕਰ।
ਰਾਮ ਰਾਮ ਵੀ ਸਰ ਨਹੀਂ ਜਾਏ।
ਹਾਂ ਭਾਈ ਇਹ ਗੱਲ ਨੂੰ ਯਾਦ ਰੱਖੀ, ਆਪਣੇ ਮਨ ਨੂੰ ਸਮਝਾ ਕੇ ਰੱਖੀ। ਊਠਤ ਬੈਠਤ ਸੋਵਤ ਧਿਆਈਐ, ਮਾਰਗ ਚਲਤ ਹਰੇ ਹਰ ਗਾਈਐ। ਜਦੋਂ ਵੀ ਕਿਤੇ ਜਾਵੇ, ਬਹਿਨੇ ਉੱਠੇ, ਸੰਗਤ ਵਿੱਚ ਬੈਠੇ, ਚਾਰ ਸਰੀਰ ਇਕੱਠੇ ਹੋ ਜਾਣ, ਉਦੋਂ ਇਹੀ ਉਪਦੇਸ਼ ਦੇਣਾ ਭਾਈ ਸਾਨੂੰ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ। ਕਹਿੰਦੇ ਵੇਖੀ ਕਿਤੇ ਇਹਨੂੰ ਚਾਰ ਕੌਡੀਆਂ ਇਕੱਠੀਆਂ ਹੋ ਗਈਆਂ, ਧਨ ਦੌਲਤ ਮਿਲ ਗਿਆ, ਤੇ ਉਸ ਹੰਕਾਰ ਦੇ ਵਿੱਚ ਪਰਮਾਤਮਾ ਦੇ ਨਾਮ ਨੂੰ ਹੀ ਵਿਸਾਰ ਦੇਵੇ। ਵੇਖੀ ਕਿਤੇ ਭੁੱਲ ਨਾ ਜਾਈ, ਪਰਮਾਤਮਾ ਦਾ ਨਾਮ ਨਾ ਵਿਸਾਰ ਦੇਵੇ।
ਕਰ ਕਿਰਪਾ ਗੁਰ ਦੀਆ ਬਤਾਏ,
ਕਿਰਪਾ ਕਰਕੇ ਸਤਿਗੁਰੂ ਜੀ ਸਾਨੂੰ ਇਹ ਉਪਦੇਸ਼ ਸਮਝਾਉਣਾ ਕੀਤਾ ਹੈ।
ਰਾਮ 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 ਸਦਾ ਸਹਾਏ,
ਹਰ ਥਾਂ ਤੇ ਸਹਾਇਤਾ ਕਰਨ ਵਾਲਾ ਕੇਵਲ ਪਰਮਾਤਮਾ ਦਾ ਨਾਮ ਹੈ।
ਰਾਮ 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 ਲਿਵ ਲਾਏ,
ਇਸ ਕਰਕੇ ਭਾਈ ਹਮੇਸ਼ਾ ਹੀ ਪਰਮਾਤਮਾ ਦਾ ਨਾਮ ਜਪਦਿਆਂ ਜਪਦਿਆਂ ਵਾਹਿਗੁਰੂ 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 ਕਰਦਿਆਂ ਹੋਇਆ ਨਾ, ਤੇ ਫਿਰ ਇਸ ਰਸਨਾ ਨੂੰ ਰੋਕ ਕੇ ਫਿਰ ਕਹਿੰਦੇ ਅੰਦਰੋਂ ਹੀ ਪਰਮਾਤਮਾ ਦੇ ਨਾਲ ਲਿਵ ਜੋੜ ਕੇ ਰੱਖੋ।
ਰਾਮ ਰਾਮ ਜਪ ਨਿਰਮਲ ਭਏ,
ਕਹਿੰਦੇ ਜਦੋਂ ਇਹ ਪਰਮਾਤਮਾ ਦਾ ਨਾਮ ਵਾਹਿਗੁਰੂ 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 ਜਪਦਾ ਰਿਹਾ ਨਾ, ਤੇ ਜਿਹੜੀ ਜਨਮਾਂ ਜਨਮਾਂਤਰਾਂ ਦੀ ਮੈਲ ਲੱਗੀ ਹੋਈ ਹੈ ਉਹ ਲੈ ਜਾਵੇਗੀ। ਕਈ ਵਾਰ ਘਰ ਵਿੱਚ ਸ਼ੀਸ਼ੇ ਰੱਖੇ ਹੁੰਦੇ ਆ ਤੇ ਉਹਨਾਂ ਤੇ ਇੰਨੀ ਕੁ ਮੈਲ ਜੰਗਾਲ ਜਿਹਾ ਜੰਮ ਜਾਂਦਾ ਹੈ, ਤੇ ਥੋੜ੍ਹਾ ਜਿਹਾ ਕੱਪੜਾ ਮਾਰ ਕੇ ਆਪਣਾ ਮੂੰਹ ਦੇਖੋ ਨਾ, ਨਹੀਂ ਦਿਸਦਾ। ਤੇ ਫਿਰ ਕਿ ਸਿਆਣੇ ਬੱਚੇ ਪੁੱਛ ਲੈਣ ਮਾਂ ਨੂੰ ਕਿ ਮਾਂ ਜਾਂ ਬਾਪੂ ਜੀ, ਅੱਜ ਮੈਂ ਸ਼ੀਸ਼ਾ ਸਾਫ਼ ਕੀਤਾ, ਹਾਲੇ ਵਿੱਚ ਕੁਛ ਨਹੀਂ ਦੀਦਾ। ਉਹ ਕਹਿੰਦੇ ਨਹੀਂ, ਹਾਲੇ ਸਾਫ਼ ਹੋਇਆ ਨਹੀਂ, ਇਹਨੂੰ ਹੋਰ ਸਾਫ਼ ਕਰ। ਸਹਿਜੇ 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 ਸਾਫ਼ ਕਰਦਿਆਂ ਜਦੋਂ ਉਹਦੀ ਉੱਪਰਲੀ ਮੈਲ ਲੈ ਜਾਵੇ ਤੇ ਫਿਰ ਆਪਣਾ ਅਕਸ ਦਿਸ ਪੈਂਦਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਇਹੀ ਤੇਰੇ ਕੋਲ ਦੁਆਰੀ ਦਵਾਈ ਹੈ, ਪਰਮਾਤਮਾ ਦਾ ਨਾਮ ਜਪ ਜਪ ਕੇ ਤੇਰਾ ਮਨ ਨਿਰਮਲ ਹੋ ਜਾਵੇਗਾ, ਜਿਹਦੇ ਵਿੱਚ ਤੈਨੂੰ ਆਪਣਾ ਹੀ ਅੰਤਸ਼ਕਰਨ ਦਿਸੇਗਾ।
ਜਨਮ ਜਨਮ ਕੇ ਕਿਲ ਬਿਖ ਗਏ,
ਫਿਰ ਕਹਿੰਦੇ ਜਨਮਾਂ ਜਨਮਾਂਤਰਾਂ ਦੇ ਜਿਹੜੇ ਕੀਤੇ ਹੋਏ ਪਾਪ ਸੀ ਨਾ, ਵਾਹਿਗੁਰੂ ਦਾ ਨਾਮ ਸਿਮਰਨ ਕਰਕੇ ਸਾਰੇ ਖਤਮ ਹੋ ਗਏ।
ਰਮਤ ਰਾਮ ਜਨਮ ਮਰਨ ਨਿਵਾਰੈ,
ਕਹਿੰਦੇ ਉਹ ਰਮਿਆ ਹੋਇਆ ਰਾਮ ਇੰਨੀ ਸ਼ਕਤੀ ਰੱਖਦਾ ਹੈ ਕਿ ਉਹ ਜਨਮ ਮਰਨ ਵੀ ਮੇਟ ਦਿੰਦਾ ਹੈ।
ਚਿਰਤ ਰਾਮ ਪੈ ਪਾਰੀ ਉਤਾਰੈ,
ਪਰਮਾਤਮਾ ਦਾ ਨਾਮ ਉਚਾਰਨ ਮਾਤਰ ਤੇ ਜੇ ਸਾਡੀ ਕਈ ਵਾਰ ਨਹੀਂ ਨਾ ਲਿਵ ਜੁੜਦੀ, ਪਰ ਇਹ ਨਹੀਂ ਕਿ ਅਸੀਂ ਮਾਰਨ ਦੇ ਉਹ ਕਿੱਡੀਆਂ ਬਖਸ਼ਿਸ਼ਾਂ ਕੀਤੀਆਂ। ਕਹਿੰਦੇ ਕੇਵਲ ਉਚਾਰਨ ਮਾਤਰ ਤੇ ਹੀ ਪਰਮਾਤਮਾ ਇਸ ਭਵ ਸਾਗਰ ਤੋਂ ਪਾਰ ਉਤਾਰਾ ਕਰ ਦਿੰਦਾ ਹੈ।
ਸਭ ਤੇ ਊਚ ਰਾਮ ਪਰਗਾਸ,
ਕਹਿੰਦੇ ਸਾਰਿਆਂ ਤੇ ਉੱਪਰ ਭਾਵਾਂ ਚੰਦਰਮਾ ਸੂਰਜ ਬੇਅੰਤ ਚਾਨਣ ਕਰਦੇ ਹਨ, ਪਰ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਭਾਈ ਸਭ ਤੋਂ ਉੱਪਰ ਜਿਹੜਾ ਪ੍ਰਕਾਸ਼ ਹੈ ਨਾ, ਜਿਹੜਾ ਗਿਆਨ ਦਾ ਪ੍ਰਕਾਸ਼ ਹੈ, ਉਹ ਕੇਵਲ ਪਰਮਾਤਮਾ ਦੇ ਨਾਮ ਵਿੱਚ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਇਹਦੇ ਤੋਂ ਵੱਡਾ ਕੋਈ ਪ੍ਰਕਾਸ਼ ਨਹੀਂ ਹੈ।
ਇਸ ਬਾਸੁਰ ਜਪ ਨਾਨਕ ਦਾਸ,
ਮਹਾਰਾਜ ਜੀ ਫਰਮਾਉਂਦੇ ਨੇ ਦਾਸਾ ਭਾਵ ਧਾਰ ਕੇ ਦਿਨ ਰਾਤ ਉਸ ਪਰਮਾਤਮਾ ਨੂੰ ਜਪੀਏ। ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ ਭਾਈ, ਦੋ ਦਿਨ ਕਥਾ ਦੀ ਹਾਜ਼ਰੀ ਭਰਦਿਆਂ ਸੇਵਾ ਕਰਦਿਆਂ ਬੇਅੰਤੀ ਗਲਤੀਆਂ ਭੁੱਲਾਂ ਹੋਈਆਂ, ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੀ ਕਿਰਪਾ ਕਰਕੇ ਬਖਸ਼ ਲੈਣ। ਦੇਹੋ ਸੱਜਣ ਅਸੀਂ ਸੜੀਆਂ ਜੇ ਹੋਵੇ ਸਹਿਜ ਸੁਮੇਲ, ਸਾਰੇ ਹੀ ਗੁਰਦੁਆਰੇ ਪ੍ਰਬੰਧਕ ਕਮੇਟੀ ਦੇ ਸਾਰੇ ਹੀ ਭਾਈ ਅਹੁਦੇਦਾਰਾਂ ਦਾ, ਸਿੰਘ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਜਿਹਨਾਂ ਸੰਗਤਾਂ ਨੇ ਦਰਸ਼ਨ ਕਰਵਾਏ ਨੇ। ਸਤਿਗੁਰੂ ਪਾਤਸ਼ਾਹ ਜੀ ਰਹਿਮਤ ਕਰਨ, ਇਹ ਉਪਦੇਸ਼ ਸਾਡੇ ਹਿਰਦੇ ਵਿੱਚ ਵਸੇ।
ਰਮਤ ਰਾਮ ਜਨਮ ਮਰਨ ਨਿਵਾਰੈ, ਉਚਰਤ ਰਾਮ ਪੈ ਪਾਰੀ ਉਤਾਰੈ, ਸਭ ਤੇ ਊਚ ਰਾਮ ਪਰਗਾਸ, ਨਿਸਬਾਸੁਰ ਜਪ ਨਾਨਕ ਦਾਸ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।